दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मनवृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से प्रसंग इथे पहुंच चुका है के खान खाना बादशाह नू जाके मिलया है। बादशाह ने उस नू आख्या के सारे जिहड़े हिंदू ने मेरे तो आग्या लै लै के पुष्कर नां दे तीर्थ दे उत्ते इशनान करन दे वास्ते गए ने। कहिंदा है कि तू पता कर के गुरु भी गए ने के नहीं गए ते कहिंदा है जे नहीं गए ते उन्हां नू आखो के मेरे वल्लों आग्या है ਤੇ ਉਹ ਵੀ ਜਾ ਕੇ ਪੁਸ਼ਕਰ ਤੇ ਇਸ਼ਨਾਨ ਕਰਨ। ਕੱਲ ਇੱਥੇ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ।
ਕਹਿ ਖਾਨ ਖਾਨਾ ਮੈਂ ਹੇਰੇ ਰਹੇ ਗੁਰੂ ਜੀ ਆਪਣੇ ਡੇਰੇ।
ਖਾਨ ਖਾਨੇ ਨੇ ਆਖਿਆ ਕਿ ਮੈਂ ਚੰਗੀ ਤਰ੍ਹਾਂ ਦੇਖਿਆ ਸਤਿਗੁਰੂ ਜੀ ਕਿਤੇ ਨਹੀਂ ਗਏ, ਉਹ ਆਪਣੇ ਡੇਰੇ ਤੇ ਹੀ ਟਿਕੇ ਹੋਏ ਨੇ।
ਤੁਮਰੀ ਦਿਸ਼ ਤੇ ਜਾਏ ਸੁਣਾਵੋ ਜਥਾ ਮਨੋਰਥ ਆਣ ਬਤਾਵੋ।
ਖਾਨ ਖਾਨਾ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਮੈਂ ਤੇਰੇ ਵੱਲੋਂ ਜਾ ਕੇ ਸਤਿਗੁਰਾਂ ਨੂੰ ਸੁਨੇਹਾ ਦੇ ਦੇਣਾ ਹਾਂ, ਫਿਰ ਜਿਸ ਤਰ੍ਹਾਂ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ, ਜਿਸ ਤਰ੍ਹਾਂ ਦੀ ਇੱਛਾ ਹੋਵੇਗੀ, ਮੈਂ ਤੁਹਾਨੂੰ ਆਣ ਕੇ ਦੱਸ ਦੇਵਾਂਗਾ।
ਤਬ ਚੱਲ ਕੇ ਪ੍ਰਭੂ ਕੇ ਟਿੱਗ ਆਇਓ ਕਹਿਓ ਸ਼ਾਹ ਕੋ ਸਕਲ ਸੁਣਾਇਓ।
ਉਸ ਵੇਲੇ ਫਿਰ ਖਾਨ ਖਾਨਾ ਸਾਰੀ ਗੱਲ ਸਮਝ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਔਰ ਬਹਾਦਰ ਸ਼ਾਹ ਨੇ ਜਿਹੜੀ ਗੱਲ ਆਖੀ ਸੀ ਕਿ ਜੇ ਚਾਹੁਣ ਤੇ ਗੁਰੂ ਜੀ ਪੁਸ਼ਕਰ ਤੀਰਥ ਤੇ ਜਾ ਸਕਦੇ ਨੇ, ਉਹ ਸਾਰਾ ਜਿਹੜਾ ਬਿਰਤਾਂਤ ਸੀ ਉਸ ਨੇ ਸਤਿਗੁਰਾਂ ਨੂੰ ਆਣ ਕੇ ਦੱਸਿਆ।
ਸਾਹਿਬ ਸ੍ਰੀ ਮੁਖ ਤੇ ਤਬ ਕਹਿ ਸੋ ਤੀਰਥ ਹਿੰਦੂਆਂ ਕੋ ਹੈ।
ਜਦੋਂ ਉਹਨੇ ਆਖਿਆ ਕਿ ਤੁਸੀਂ ਜਾ ਸਕਦੇ ਹੋ ਪੁਸ਼ਕਰ ਦੇ ਤੀਰਥ ਦੇ ਉੱਤੇ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਖਾਰਬਿੰਦ ਤੋਂ ਵਚਨ ਕੀਤਾ, ਕਹਿੰਦੇ ਨੇ ਸੋ ਤੀਰਥ ਹਿੰਦੂਆਂ ਕੋ ਲਹੋ। ਗੁਰੂ ਜੀ ਕਹਿੰਦੇ ਨੇ ਮੇਰਾ ਉੱਥੇ ਕੀ ਕੰਮ, ਉਹ ਤੇ ਇੱਕ ਹਿੰਦੂਆਂ ਦਾ ਤੀਰਥ ਹੈ।
ਤਾਂ ਜਾਣ ਕਿਆ ਕਾਮ ਹਮਾਰੋ ਸੋਹਣੇ ਹਜ਼ਰਤ ਨਿਕਟ ਸਦਾਰੋ।
ਕਹਿੰਦੇ ਉੱਥੇ ਜਾਣ ਦਾ ਸਾਡਾ ਕੋਈ ਕੰਮ ਹੀ ਨਹੀਂ ਹੈ, ਅਸੀਂ ਕਿਉਂ ਉੱਥੇ ਜਾਵਾਂਗੇ। ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਜਵਾਬ ਦੇ ਦਿੱਤਾ। ਉਹ ਸਾਰੀ ਵਾਰਤਾ ਨੂੰ ਸੁਣ ਕੇ ਜੋ ਖਾਨ ਖਾਨਾ ਹੈ ਫਿਰ ਬਾਦਸ਼ਾਹ ਦੇ ਕੋਲ ਪਹੁੰਚਿਆ ਔਰ ਸਾਰੀ ਵਾਰਤਾ ਦੱਸ ਦਿੱਤੀ।
ਗੁਰ ਕੀ ਕਹਿਵਤ ਸਕਲ ਸੁਣਾਈ ਸੰਸੈ ਪਾਇਓ ਸ਼ਾਹ ਕੇ ਆਈ।
ਜੋ ਗੁਰੂ ਜੀ ਨੇ ਆਖਿਆ ਸੀ ਕਿ ਉਹ ਹਿੰਦੂਆਂ ਦਾ ਤੀਰਥ ਹੈ, ਮੇਰਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ, ਉਹ ਸਾਰੀ ਗੱਲ ਜਦੋਂ ਸੁਣਾਈ ਤੇ ਉਸ ਵੇਲੇ ਬਾਦਸ਼ਾਹ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੰਕਾ ਆਈ। ਸੋਚਣ ਲੱਗਾ ਕਿ ਅਸੀਂ ਤੇ ਅੱਜ ਤੱਕ ਇਹੀ ਸਮਝਦੇ ਸਾਂ ਕਿ ਹਿੰਦੂਆਂ ਦੇ ਪੀਰ ਨੇ ਤੇ ਇਹ ਕਹਿੰਦੇ ਨੇ ਕਿ ਹਿੰਦੂਆਂ ਦੇ ਤੀਰਥ ਤੇ ਜਾ ਕੇ ਅਸੀਂ ਕੀ ਲੈਣਾ, ਸਾਡਾ ਕੀ ਫਾਇਦਾ। ਬੜੀ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ।
ਦਿਵਸ ਆਗਲੇ ਪ੍ਰਭੂ ਬੁਲਾਏ
ਚੰਦਨ ਚੌਂਕੀ ਪਰ ਬਿਠਵਾਏ।
ਬਹਾਦਰ ਸ਼ਾਹ ਨੇ ਅਗਲੇ ਹੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਸਭਾ ਦੇ ਵਿੱਚ ਬੁਲਾਇਆ। ਸਤਿਗੁਰੂ ਜੀ ਉਹਦੀ ਸਭਾ ਦੇ ਵਿੱਚ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸਨੇ ਚੰਦਨ ਦੀ ਉੱਚੀ ਜਿਹੜੀ ਚੌਂਕੀ ਸੀ ਉਹਦੇ ਉੱਤੇ ਬਿਠਾ ਲਿਆ।
ਬੰਦਨ ਕਰੀ ਪ੍ਰਸੰਗ ਚਲਾਇਓ, ਰਾ ਦੋਏ ਕੋ ਤੁਮ ਕੋ ਪਾਇਓ।
ਬਾਦਸ਼ਾਹ ਨੇ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਨਾਲ ਹੀ ਸਵਾਲ ਕੀਤਾ ਸਤਿਗੁਰਾਂ ਨੂੰ, ਕਹਿੰਦਾ ਰਾਹ ਦੋਏ ਕੋ ਤੁਮ ਕੋ ਪਾਇਓ। ਸੱਚੇ ਪਾਤਸ਼ਾਹ ਦੋ ਹੀ ਤੇ ਰਾਹ ਨੇ, ਇੱਕ ਹਿੰਦੂ ਮਾਰਗ, ਦੂਸਰਾ ਤੁਰਕਾਂ ਦਾ ਮਾਰਗ ਭਾਵ ਮੁਸਲਮਾਨ, ਦੋ ਹੀ ਕੌਮਾਂ ਨੇ। ਕਹਿੰਦਾ ਕੋ ਤੁਮ ਕੋ ਪਾਇਓ, ਤੁਹਾਡੇ ਮਨ ਨੂੰ ਕਿਹੜੀ ਜਿਹੜੀ ਕੌਮ ਹੈ ਉਹ ਪਾਉਂਦੀ ਹੈ, ਚੰਗੀ ਲੱਗਦੀ ਹੈ।
ਕਿਸ ਮਗ ਕੋ ਇਤ ਕਾਦ ਰਖਣ ਤੇ, ਹਿੰਦ ਕੇ ਤੁਰਕ ਜਥਾ ਬਰ ਤੰਤੇ।
ਕਹਿੰਦਾ ਕਿ ਕਿਹੜਾ ਮਾਰਗ ਤੁਹਾਨੂੰ, ਕਿਹੜਾ ਜਿਹੜਾ ਪੰਥ ਹੈ ਉਹ ਚੰਗਾ ਲੱਗਦਾ ਹੈ, ਕਿਹਦੇ ਤੇ ਤੁਹਾਡਾ ਜਿਹੜਾ ਨਿਸ਼ਚਾ ਹੈ ਉਹ ਟਿਕਿਆ ਹੋਇਆ ਹੈ, ਉਹ ਤੁਹਾਡਾ ਨਿਸ਼ਚਾ ਇਰਾਦਾ ਹਿੰਦੂਆਂ ਤੇ ਟਿਕਿਆ ਹੋਇਆ ਹੈ ਜਾਂ ਤੁਰਕਾਂ ਤੇ ਟਿਕਿਆ ਹੋਇਆ ਹੈ।
ਸੁਣ ਸਾਹਿਬ ਸ੍ਰੀ ਮੁਖ ਫਰਮਾਏ, ਹਿੰਦੂ ਤੁਰਤ ਚਲਤ ਜਿਸ ਪਾਏ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹਿੰਦੂ ਤੁਰਤ ਜਲਤ ਜਿਸ ਪਾਏ। ਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਦੀ ਮਰਿਆਦਾ ਦੇ ਉੱਤੇ ਹਿੰਦੂ ਚੱਲਦੇ ਨੇ, ਜਿਸ ਤਰ੍ਹਾਂ ਦੀ ਮਰਿਆਦਾ ਦੇ ਉੱਤੇ ਤੁਰਕ ਚੱਲਦੇ ਨੇ,
ਖੈਰ ਖਾਂ ਹਮ ਦੋਨੋਂ ਕੇਰੇ।
ਗੁਰੂ ਜੀ ਕਹਿੰਦੇ ਨੇ ਅਸੀਂ ਦੋਵਾਂ ਦੇ ਖੈਰ ਖਾਂ ਹਾਂ, ਦੋਵਾਂ ਦੇ ਸ਼ੁਭ ਚਿੰਤਕ ਹਾਂ। ਦੇ ਉਪਦੇਸ਼ ਜਥਾ ਹਿਤ ਹੇਰ, ਅਸੀਂ ਦੋਵਾਂ ਨੂੰ, ਤੁਰਕਾਂ ਨੂੰ ਤੇ ਹਿੰਦੂਆਂ ਨੂੰ, ਯਥਾ ਯੋਗ ਜਿਹੜਾ ਹੈ ਉਹ ਉਪਦੇਸ਼ ਦਿੰਦੇ ਹਾਂ। ਅਸੀਂ ਦੋਵਾਂ ਦੇ ਭਾਵ ਸ਼ੁਭ ਚਿੰਤਕ ਹਾਂ, ਖੈਰ ਖਾਂ ਹਾਂ।
ਬਹੁਰ ਬਹਾਦਰ ਸ਼ਾਹ ਬਖਾਨਾ, ਏਕ ਖੁਦਾਏ ਏਕ ਈਮਾਨਾ।
ਸਤਿਗੁਰੂ ਜੀ ਨੇ ਗੋਲ ਮੋਲ ਤਰੀਕੇ ਦੇ ਨਾਲ ਜਵਾਬ ਦਿੱਤਾ, ਕਹਿੰਦੇ ਨੇ ਅਸੀਂ ਦੋਵਾਂ ਦੇ ਖੈਰ ਖਾਂ ਹਾਂ। ਉਸ ਵੇਲੇ ਬਹਾਦਰ ਸ਼ਾਹ ਨੇ ਫੇਰ ਆਖਿਆ, ਕਹਿੰਦਾ ਹੈ ਕਿ ਆਦਮੀ ਇੱਕ ਧਰਮ ਨੂੰ, ਇੱਕ ਪੰਥ ਨੂੰ ਅਖਤਿਆਰ ਕਰ ਸਕਦਾ ਹੈ? ਕਹਿੰਦਾ ਏਕ ਖੁਦਾਏ ਏਕ ਈਮਾਨਾ, ਇੱਕੋ ਹੀ ਖੁਦਾ ਹੈ ਸਾਰਿਆਂ ਦਾ, ਜੋ ਮਾਲਕ ਹੈ, ਔਰ ਜਿਹੜਾ ਸਾਂਝਾ ਧਰਮ ਹੈ ਉਹ ਵੀ ਇੱਕੋ ਹੀ ਹੈ।
ਕਿਸ ਕੀ ਦਿਸ਼ ਹੈ ਰਿਦਾ ਤੁਮਾਰਾ, ਇਹ ਸਭ ਨਿਰਣੈ ਕਰੋ ਉਚਾਰਾ।
ਤੁਹਾਡਾ ਜਿਹੜਾ ਝੁਕਾ ਹੈ, ਤੁਹਾਡੀ ਜਿਹੜੀ ਦਿਸ਼ਾ ਹੈ, ਤੁਹਾਡਾ ਜਿਹੜਾ ਹਿਰਦਾ ਹੈ, ਉਹ ਕਿਹੜੇ ਪੰਥ ਦੇ ਵੱਲ ਝੁਕਦਾ ਹੈ? ਉਹ ਤੁਰਕਾਂ ਦੇ ਵੱਲ ਝੁਕਦਾ ਹੈ ਜਾਂ ਉਹ ਹਿੰਦੂਆਂ ਦੇ ਵੱਲ ਝੁਕਦਾ ਹੈ? ਸਾਰੀ ਜਿਹੜੀ ਗੱਲ ਹੈ ਉਸ ਦਾ ਨਿਰਣਾ ਕਰਕੇ ਦੱਸੋ।
ਸੁਣ ਕਰ ਤਾਹੇ ਗੁਰੂ ਮੁਸਕਾਏ, ਤੀਨ ਖੁਦਾਏ ਅਹਿ ਫੁਰਮਾਏ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਾਦਸ਼ਾਹ ਦੀ ਗੱਲ ਦਾ ਜਵਾਬ ਦਿੱਤਾ, ਕਹਿੰਦੇ ਨੇ ਬਾਦਸ਼ਾਹ ਏਕ ਖੁਦਾ ਨਹੀਂ ਹੈ, ਕਹਿੰਦੇ ਨੇ ਤੀਨ ਖੁਦਾਏ ਅਹਿ, ਤਿੰਨ ਖੁਦਾ ਨੇ ਇੱਕ ਖੁਦਾ ਨਹੀਂ ਹੈ। ਔਰ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਫਰਮਾਨ ਕੀਤਾ ਕਿ ਤਿੰਨ ਖੁਦਾ ਨੇ, ਬਾਦਸ਼ਾਹ ਹੋਰ ਵੀ ਜ਼ਿਆਦਾ ਹੈਰਾਨ ਹੋਇਆ।
ਕਹੇ ਸ਼ਾਹ ਇਹ ਕਿਆ ਬਖਾਨਾ,
ਕਹਿੰਦਾ ਇਹ ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕਹਿ ਰਹੇ ਹੋ?
ਐਸੀ ਬਾਤਨ ਕਹੇ ਨਾ ਦਾਨਾ,
ਜਿਹੜੇ ਦਾਨੇ ਨੇ, ਸਿਆਣੇ ਪੁਰਸ਼ ਨੇ, ਉਹ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਜਿਹੜੀ ਗੱਲ ਤੁਸੀਂ ਕਹਿ ਦਿੱਤੀ ਹੈ। ਅੱਜ ਨਵੀਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਹਿੰਦੇ ਹੋ ਖੁਦਾ ਤਿੰਨ ਨੇ, ਭਾਵ ਅਕਾਲ ਪੁਰਖ ਇੱਕ ਨਹੀਂ ਹੈ, ਉਹ ਤਿੰਨ ਨੇ।
ਏਕ ਖੁਦਾਏ ਸਭ ਹੀ ਤੇ ਸੁਣਿਓ, ਬੇਦ ਕੁਰਾਨ ਕਿਤਾਬਨ ਪਨਿਓ।
ਬਾਦਸ਼ਾਹ ਨੇ ਆਖਿਆ ਕਿ ਸਾਰੀਆਂ ਜਿੰਨੀਆਂ ਵੀ ਹਿੰਦੂ ਪੁਸਤਕਾਂ ਨੇ, ਭਾਵ ਚਾਰ ਵੇਦ ਵੀ ਇਹੀ ਗੱਲ ਕਹਿੰਦੇ ਨੇ ਕਿ ਖੁਦਾ ਪਰਮੇਸ਼ਰ ਇੱਕ ਹੈ, ਤੇ ਸਾਡੀ ਜਿਹੜੀ ਕੁਰਾਨ ਸ਼ਰੀਫ ਹੈ, ਜਿਹੜੀ ਸਾਡੀ ਪਵਿੱਤਰ ਪਾਕ ਕਿਤਾਬ ਹੈ, ਉਹ ਵੀ ਇਹੀ ਗੱਲ ਕਹਿੰਦੀ ਹੈ ਕਿ ਖੁਦਾ ਇੱਕੋ ਹੀ ਹੁੰਦਾ ਹੈ, ਤੇ ਤੁਸੀਂ ਅੱਜ ਮੈਨੂੰ ਨਵੀਂ ਗੱਲ ਦੱਸ ਰਹੇ ਹੋ ਕਿ ਤਿੰਨ ਖੁਦਾ ਨੇ।
ਸੁਣ ਕੇ ਪੁਣ ਪ੍ਰਭੂ ਨੇ ਸਮਝਾਇਓ, ਏਕ ਖੁਦਾਏ ਇਮਾਨਕ ਕਾਇਓ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਕਹਿੰਦੇ ਨੇ ਏਕ ਖੁਦਾਏ ਇਹ ਮਾਨਕ ਗਾਇਓ, ਕਹਿਣ ਤੋਂ ਪਾਵੇ ਹੈ ਕਿ ਨਿਸ਼ਚੇ ਖੁਦਾ ਇੱਕ ਹੀ ਹੈ ਤੇ ਇੱਕ ਹੀ ਉਸਦਾ ਇਮਾਨ ਹੈ, ਉਹਦਾ ਧਰਮ ਹੈ। ਹੋਏ ਤੁਰਕ ਜੋ ਤੁਮੋ ਆਗਾਰੇ, ਰਾਮ ਨਾਰਾਇਣ ਨਾਮ ਉਚਾਰੇ। ਗੁਰੂ ਜੀ ਕਹਿੰਦੇ ਨੇ ਹੇ ਬਾਦਸ਼ਾਹ, ਜੇ ਕੋਈ ਤੁਹਾਡਾ ਤੁਰਕ ਤੁਹਾਡਾ ਭਾਈਚਾਰੇ ਦਾ ਕੋਈ ਮੁਸਲਮਾਨ ਕਹਿੰਦੇ ਨੇ ਤੁਹਾਡੇ ਹੀ ਅੱਗੇ ਇਹ ਕਹਿਣ ਲੱਗ ਜਾਵੇ ਕਿ ਰਾਮ ਨਾਰਾਇਣ, ਤੁਹਾਡਾ ਕੋਈ ਤੁਰਕ ਭਰਾ ਰਾਮ ਤੇ ਨਾਰਾਇਣ ਦਾ ਨਾਮ ਜਪਣ ਲੱਗ ਜਾਵੇ, ਤਿਸ ਤੇ ਬੁਰੋ ਮਾਨ ਬਰਜੰਤੇ। ਜੇ ਤੁਹਾਡਾ ਕੋਈ ਤੁਰਕ ਭਰਾ ਰਾਮ ਨੂੰ ਜਪਣ ਲੱਗ ਜਾਏ, ਨਾਰਾਇਣ ਦਾ ਨਾਮ ਕਹਿਣ ਲੱਗ ਜਾਵੇ, ਤੇ ਕਹਿੰਦੇ ਨੇ ਤੁਸੀਂ ਸਾਰੇ ਮਿਲ ਕੇ ਉਸ ਨੂੰ ਵਰਜ ਦਿੰਦੇ ਹੋ। ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਨੇ ਮੌਲਾ ਪਾਕ ਕਹੋ ਚੁਰੰਤੇ। ਜੇ ਕੋਈ ਤੁਰਕ ਕਹਿਣ ਲੱਗ ਜਾਂਦਾ ਹੈ ਰਾਮ ਜਾਂ ਨਾਰਾਇਣ ਕਹਿੰਦਾ ਹੈ, ਹਿੰਦੂਆਂ ਦੇ ਪ੍ਰਭੂ ਦੇ ਨਾਂ ਲੈਂਦਾ ਹੈ, ਤੇ ਤੁਸੀਂ ਉਹਨੂੰ ਸਾਰੇ ਰੋਕ ਦਿੰਦੇ ਹੋ। ਉਹਨੂੰ ਕਹਿੰਦੇ ਹੋ ਇਸ ਤਰ੍ਹਾਂ ਨਾ ਆਖ, ਤੂੰ ਆਖ ਮੌਲਾ ਪਾਕ, ਮੌਲਾ ਪਾਕ ਆਖ, ਖੁਦਾ ਪਵਿੱਤਰ ਆਖ, ਤੂੰ ਰਾਮ ਦਾ ਨਾਂ ਕਿਉਂ ਲੈਣਾ, ਤੂੰ ਨਾਰਾਇਣ ਕਿਉਂ ਕਹਿੰਦਾ? ਆਰ ਤੁਮ ਮਿਲ ਮਿਲ ਕਹਿਤ ਪੁਕਾਰੇ, ਪਾਇਓ ਪੇਸਤ ਸੁਖ ਹੇਤ ਹਮਾਰੇ। ਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਤੁਸੀਂ ਸਾਰੇ ਹੀ ਮਿਲ ਕੇ ਆਪਸ ਦੇ ਵਿੱਚ ਇਹ ਗੱਲਾਂ ਕਰਦੇ ਹੋ ਕਿ ਪਾਇਓ ਪੇਸਤ ਸੁਖ ਹੇਤ ਹਮਾਰੇ, ਕਿ ਖੁਦਾ ਨੇ ਜਿਹੜਾ ਪਿਸਤ ਬਣਾਇਆ ਨਾ, ਜਿਹੜਾ ਬਹਿਸ਼ਤ ਬਣਾਇਆ, ਜਿਹੜਾ ਸਵਰਗ ਬਣਾਇਆ, ਉਹ ਤੁਰਕਾਂ ਦੇ ਵਾਸਤੇ ਬਣਾਇਆ। ਦੋਜਕ ਹਿੰਦੂਆਂ ਹੇਤ ਬਣਾਇਓ, ਇਹ ਤੇ ਤੁਸੀਂ ਕਹਿੰਦੇ ਹੋ ਕਿ ਜੋ ਸਵਰਗ ਹੈ ਉਹ ਤੁਰਕਾਂ ਦੇ ਵਾਸਤੇ ਖੁਦਾ ਨੇ ਬਣਾਇਆ, ਤੇ ਦੂਸਰੇ ਪਾਸੇ ਇਹ ਗੱਲ ਕਰਦੇ ਹੋ ਕਿ ਜੋ ਦੋਜਕ ਹੈ, ਜੋ ਨਰਕ ਹੈ, ਉਹ ਤੇ ਹਿੰਦੂਆਂ ਦੇ ਵਾਸਤੇ ਬਣਿਆ, ਉਹ ਸਾਡੇ ਵਾਸਤੇ ਨਹੀਂ ਬਣਿਆ। ਤਿੰਨ ਕੋ ਮਤ ਤੁਮ ਨਾਹਿਨ ਪਾਇਓ। ਇਸੇ ਤਰ੍ਹਾਂ ਕਹਿੰਦੇ ਨੇ ਤੁਹਾਨੂੰ ਜਿਹੜਾ ਹਿੰਦੂ ਮਤ ਹੈ ਉਹ ਚੰਗਾ ਨਹੀਂ ਲੱਗਦਾ। ਜੇ ਕੋਈ ਤੁਰਕ ਕਹਿੰਦਾ ਹੈ ਕਿ ਰਾਮ ਨਾਰਾਇਣ ਤੁਸੀਂ ਰੋਕ ਦਿੰਦੇ ਹੋ, ਇਹ ਹਿੰਦੂਆਂ ਦੇ ਨਾਂ ਨੇ, ਇਹ ਨਹੀਂ ਲੈਣੇ, ਤੂੰ ਆਖ ਖੁਦਾ ਪਾਕ ਹੈ, ਅੱਲਾ ਪਵਿੱਤਰ ਹੈ, ਤੇ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਬਹਿਸ਼ਤ ਸਾਡੇ ਵਾਸਤੇ ਬਣੇ ਨੇ, ਇਸ ਤਰੀਕੇ ਦੇ ਨਾਲ ਤੁਸੀਂ ਹਿੰਦੂ ਮਤ ਦਾ ਖੰਡਨ ਕਰਦੇ ਹੋ। ਨਾਮ ਖੁਦਾਏ ਜੋ ਮੌਲਾ ਆਦ, ਹਿੰਦੂਆਂ ਮੈਂ ਸਿਮਰੇ ਕਰ ਯਾਦ। ਇਸੇ ਤਰੀਕੇ ਦੇ ਨਾਲ ਕਹਿੰਦੇ ਨੇ, ਹਿੰਦੂ ਵੀ ਇਸ ਤਰ੍ਹਾਂ ਕਹਿੰਦੇ ਨੇ, ਹਿੰਦੂਆਂ ਦੇ ਵਿੱਚ ਜੇ ਕੋਈ ਹਿੰਦੂ ਖੁਦਾ ਦਾ ਨਾਂ ਲੈਣ ਲੱਗ ਜਾਂਦਾ ਹੈ ਜਾਂ ਮੌਲਾ ਪਾਕ ਕਹਿੰਦਾ ਹੈ, ਤੇ ਕਹਿੰਦੇ ਨੇ ਉਹ ਹਿੰਦੂ ਜਿਹੜੇ ਨੇ ਉਸ ਆਦਮੀ ਨੂੰ ਕੀ ਕਹਿੰਦੇ ਨੇ? ਵਿਗੜ ਗਇਓ ਇਹ ਤਿਸੈ ਬਤਾਵੈ। ਹਿੰਦੂ ਕਹਿੰਦੇ ਨੇ ਵਿਗੜ ਗਿਆ, ਇਹ ਨਾਰਾਇਣ ਨਹੀਂ ਕਹਿੰਦਾ, ਇਹ ਰਾਮ ਦਾ ਨਾਂ ਨਹੀਂ ਜਪਦਾ, ਇਹ ਕਹਿੰਦਾ ਹੈ ਖੁਦਾ ਮੌਲਾ। ਹਿੰਦੂ ਕਹਿੰਦੇ ਨੇ ਵਿਗੜ ਗਿਆ। ਜਾਤ ਪਾਤ ਤੇ ਵਹਿਰ ਕਰਾਵੈ, ਉਹ ਹਿੰਦੂ ਕਹਿੰਦੇ ਨੇ ਇਹ ਆਦਮੀ ਵਿਗੜ ਗਿਆ, ਇਹ ਖੁਦਾ ਦਾ ਨਾਂ ਲੈਂਦਾ, ਇਹ ਅੱਲਾ ਪਾਕ ਕਹਿੰਦਾ, ਰਾਮ ਦਾ ਨਾਮ ਨਹੀਂ ਜਪਦਾ। ਫਿਰ ਕਹਿੰਦੇ ਨੇ ਹਿੰਦੂ ਕੀ ਕਰਦੇ ਨੇ? ਆਪਣੀ ਜਾਤ ਤੇ ਪਾਤ ਬਰਾਦਰੀ ਦੇ ਵਿੱਚੋਂ ਉਸ ਆਦਮੀ ਨੂੰ ਬਾਹਰ ਕੱਢ ਦਿੰਦੇ ਨੇ, ਇਹ ਹਿੰਦੂ ਨਹੀਂ ਹੈ, ਇਹ ਤੁਰਕ ਹੈ।
ਜਿਸ ਨੇ ਦੋਨੋ ਮੈਂ ਇੱਕ ਮਾਨਿਓ, ਸਰਬ ਤਰਫਦਾਰੀ ਹਿਤ ਹਾਨਿਓ।
ਪਰ ਕਹਿੰਦੇ ਨੇ ਅਸਲ ਚੀਜ਼ ਉਹ ਹੁੰਦੀ ਹੈ ਜਿਸ ਨੇ ਦੋਨੋ ਮੈਂ ਇੱਕ ਜਾਣਿਓ, ਜਿਨੇ ਦੋਵਾਂ ਦੇ ਵਿੱਚ ਪਾਪ ਖੁਦਾ ਦੇ ਵਿੱਚ ਤੇ ਰਾਮ ਦੇ ਵਿੱਚ ਕੋਈ ਭੇਦ ਨਹੀਂ ਸਮਝਿਆ, ਉਹਨੇ ਸਮਝਿਆ ਕਿ ਰਾਮ ਵੀ ਉਹੀ ਹੈ, ਖੁਦਾ ਵੀ ਉਹੀ ਹੈ। ਕਹਿੰਦੇ ਨੇ ਸਰਬ ਤਰਫਦਾਰੀ ਹਿਤ ਹਾਨਿਓ, ਭਾਵ ਕੇ ਸਾਰਿਆਂ ਦੀ ਤਰਫਦਾਰੀ ਦਾ ਹਿੱਤ ਉਸਨੇ ਨਾਸ਼ ਕੀਤਾ ਹੈ, ਪੱਖ ਦਾ ਜਿਹੜਾ ਹਿੱਤ ਹੈ ਉਹਨੂੰ ਨਾਸ਼ ਕਰ ਦਿੱਤਾ ਹੈ। ਜੇ ਚਗਰਤ ਦੁਇ ਪੱਖ ਬਣਾਏ, 300 ਮੇਲ ਨਾ ਕਰੇ ਕੁਦਾਏ। ਬਾਦਸ਼ਾਹ ਇੱਕ ਗੱਲ ਨੂੰ ਯਾਦ ਕਰ ਲੈ, ਪੱਕਾ ਮਨ ਦੇ ਨਾਲ ਨਿਸ਼ਚਾ ਕਰ ਲੈ ਕਿ ਤੁਸੀਂ ਝਗੜ ਕੇ ਆਪਣੇ ਦੋ ਪੱਖ ਬਣਾ ਲਏ ਨੇ। ਕਿਸੇ ਨੇ ਉਸ ਅਕਾਲ ਪੁਰਖ ਨੂੰ ਜੋ ਸਭ ਦਾ ਮਾਲਕ ਹੈ, ਜਿਹਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਕਿਸੇ ਨੇ ਉਸ ਨੂੰ ਅੱਲਾ ਪਾਕ ਆਖਿਆ ਹੈ, ਤੇ ਕਿਸੇ ਨੇ ਉਹਨੂੰ ਰਾਮ ਆਖਿਆ, ਕਿਸੇ ਨੇ ਨਾਰਾਇਣ ਆਖਿਆ। ਇਸ ਤਰੀਕੇ ਦੇ ਨਾਲ ਹਿੰਦੂ ਤੇ ਤੁਰਕ ਕਹਿੰਦੇ ਨੇ ਮਨੁੱਖਾਂ ਦੇ ਬਣਾਏ ਹੋਏ ਨੇ, ਇਸ ਕਰਕੇ ਜੋ ਸਭ ਦਾ ਮਾਲਕ ਹੈ ਉਹਨੇ ਨਾ ਹਿੰਦੂ ਬਣਾਏ ਨੇ, ਨਾ ਉਹਨੇ ਤੁਰਕਾਂ ਨੂੰ ਤੁਰਕਾਂ ਦਾ ਨਾਂ ਦਿੱਤਾ। ਕਹਿੰਦੇ ਨੇ 300 ਮੇਲ ਨਾ ਕਰੇ ਕਦਾਏ, ਇਸ ਕਰਕੇ ਅੱਲਾ ਪਾਕ ਜਾਂ ਪਰਮੇਸ਼ਰ ਕਰਤਾਰ ਅਕਾਲ ਪੁਰਖ ਰਾਮ ਰਹੀਮ ਜੋ ਵੀ ਹੈ ਕਹਿੰਦੇ ਨੇ ਉਹ ਇੱਕ ਦਾ ਸਾਥ ਨਹੀਂ ਦੇਗਾ। ਮੇਲ ਨਾ 300 ਕਰੇ ਕਦਾਏ, ਨਾ ਉਹ ਹਿੰਦੂਆਂ ਦਾ ਮੇਲ ਕਰੇਗਾ ਤੇ ਨਾ ਹੀ ਉਹ ਤੁਰਕਾਂ ਦਾ ਮੇਲ ਕਰੇਗਾ। ਉਹ ਕਿਸੇ ਦੇ ਨਾਲ ਤੁਹਾਡੇ ਨਾਲ ਮੇਲ ਨਹੀਂ ਕਰੇਗਾ, ਕਿਉਂਕਿ ਤੁਸੀਂ ਇੱਕ ਦੂਸਰੇ ਦੇ ਮਤ ਦਾ ਖੰਡਨ ਕਰਦੇ ਹੋ, ਆਪਣੇ ਆਪ ਨੂੰ ਦੂਸਰੇ ਪੰਥ ਤੋਂ ਉੱਚਾ ਚੁੱਕ ਕੇ ਦੱਸਦੇ।
ਦੋਨੋਂ ਮੈਂ ਇੱਕ ਬਾਦ ਨਾ ਕੋਈ, ਹਮਰੋ ਪੰਥ ਸਮਝੀਏ ਸੋਈ।
ਕਹਿੰਦੇ ਨੇ ਦੋਵੇਂ ਮਜਮਾ ਦੇ ਵਿੱਚ ਇੱਕ ਰੱਬ ਹੈ, ਇਸ ਵਿੱਚ ਝਗੜਾ ਕੋਈ ਨਹੀਂ ਹੈ, ਇਹਦੇ ਵਿੱਚ ਬਾਦ ਕੋਈ ਨਹੀਂ ਹੈ, ਇਸ ਕਰਕੇ ਹਮਰੋ ਪੰਥ ਸਮਝੀਏ ਸੋਈ। ਜਿਸ ਪੰਥ ਦੇ ਵਿੱਚ ਕੋਈ ਝਗੜਾ ਨਹੀਂ ਹੈ, ਕਿਸੇ ਦੇ ਨਾਲ ਈਰਖਾ ਨਹੀਂ ਹੈ, ਕਿਸੇ ਦੇ ਨਾਲ ਬਖੀਲੀ ਨਹੀਂ ਹੈ, ਪੱਖਵਾਦ ਨਹੀਂ ਹੈ, ਕਹਿੰਦੇ ਨੇ ਹਮਰੋ ਪੰਥ ਸਮਝੀਏ ਸੋਈ। ਹੇ ਬਾਦਸ਼ਾਹ, ਸਾਡਾ ਉਹ ਪੰਥ ਹੈ, ਸਾਡਾ ਉਹ ਧਰਮ ਹੈ, ਸਾਡਾ ਉਹ ਖੁਦਾ ਹੈ ਜਿਹਦੇ ਵਿੱਚ ਕੋਈ ਝਗੜਾ ਹੀ ਨਹੀਂ। ਹਿੰਦੂ ਤੇ ਝਗੜਦੇ ਨੇ, ਹਿੰਦੂ ਕਹਿੰਦੇ ਨੇ ਤੁਰਕ ਬੁਰੇ ਨੇ, ਤੁਰਕ ਕਹਿੰਦੇ ਨੇ ਹਿੰਦੂ ਬੁਰੇ ਨੇ, ਇਸ ਕਰਕੇ ਹਿੰਦੂ ਤੇ ਤੁਰਕਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਉਹ ਪੰਥ ਹੈ ਜਿਹੜਾ ਇਹਨਾਂ ਪੱਖਾਂ ਵਾਦਾਂ ਤੋਂ ਬੜਾ ਉੱਚਾ ਹੈ, ਬੜੀ ਦੂਰ।
ਸੁਣ ਤੇ ਸ਼ਾਹ ਠਾਣੀ ਮੁਖ ਮੌਨ, ਉੱਤਰ ਫੋਰੇ ਉਹਨਾਂ ਕਹਿਵੇ ਕੌਣ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ, ਉਸ ਵੇਲੇ ਬਾਦਸ਼ਾਹ ਚੁੱਪ ਹੋ ਗਿਆ, ਮੌਨ ਠਾਣ ਲਈ, ਭਾਵ ਚੁੱਪ ਕਰ ਗਿਆ। ਉਸ ਵੇਲੇ ਬਾਦਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦਾ ਕੋਈ ਉੱਤਰ ਨਾ ਫੁਰਿਆ। ਹੁਣ ਜਿਸ ਤਰ੍ਹਾਂ ਬਾਦਸ਼ਾਹ ਨੇ ਸਵਾਲ ਕੀਤੇ, ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਉੱਤਰ ਦਿੱਤਾ, ਉਹਨਾਂ ਸਵਾਲਾਂ ਤੇ ਜਵਾਬਾਂ ਨੂੰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਆਪਣੀਆਂ 2-3 ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ। ਪਹਿਲਾਂ ਬਹਾਦਰ ਸ਼ਾਹ ਨੇ ਸਵਾਲ ਕੀਤਾ ਹੈ ਇਸ ਤਰ੍ਹਾਂ ਸਤਿਗੁਰਾਂ ਨੂੰ।
ਬਾਦਸ਼ਾਹ ਨੇ ਵਿੱਚ ਦਰਬਾਰ ਦੇਹੀ, ਹੱਥ ਜੋੜੇ ਬਾਤ ਚਲਾਈ ਜੀ, ਕਿਹੜਾ ਦੁਨੀਆ ਦੇ ਵਿੱਚ ਮਜ਼ਬ ਸੱਚਾ, ਸਤਿਗੁਰੂ ਸਾਨੂੰ ਸਮਝਾਈਏ ਜੀ। ਬਿਨਾ ਪੱਖਾਂ ਵਾਦੋਂ ਸਾਫ ਦੱਸ ਦਿਓ, ਪਾਣੀ ਦੁੱਧ ਤੋਂ ਵੱਖ ਕਰਵਾਈਏ ਜੀ, ਸੱਚਾ ਰੱਬ ਦਾ ਨਾਮ ਕਰਤਾਰ ਸਿੰਘਾ, ਸੱਚ ਕੋਈ ਨਾ ਹੋਰ ਸੁਣਾਈਏ ਜੀ।
ਬਾਦਸ਼ਾਹ ਨੇ ਸਵਾਲ ਕੀਤਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦਾ ਜਵਾਬ ਇਸ ਤਰ੍ਹਾਂ ਦਿੱਤਾ,
ਇਹ ਗੱਲ ਸੁਣਨੀ ਜ਼ਰਾ ਹੈ ਔਖੀ, ਸੱਚ ਦੱਸੀਏ ਦਿਲ ਬੇਜ਼ਾਰ ਹੋਵੇ, ਆਪੋ ਆਪਣੀ ਥਾਂ ਸਭ ਮਜ਼ਬ ਸੱਚੇ, ਝੂਠਾ ਕਿਸੇ ਨੂੰ ਕਹਿਆ ਤਕਰਾਰ ਹੋਵੇ, ਤੇਰੇ ਪੁੱਛਣੇ ਤੇ ਸਿਰਫ ਦੱਸਦੇ ਹਾਂ, ਜਿਸ ਵਿੱਚ ਬਨਾਵਟੀ ਕਾਰ ਹੋਵੇ, ਉਹ ਮਜ਼ਬ ਝੂਠਾ ਸੱਚਾ ਮੂਲ ਨਹੀਂ, ਟੁੱਟ ਭੱਜ ਕੇ ਜੋ ਤਿਆਰ ਹੋਵੇ, ਮੁਸਲਮਾਨ ਹਿੰਦੂ ਤੋੜ ਫੋੜ ਕਰਦੇ, ਖੁਸ਼ ਦੋਹਾਂ ਤੇ ਨਹੀਂ ਕਰਤਾਰ ਹੋਵੇ, ਸੱਚਾ ਤੀਸਰਾ ਪੰਥ ਕਰਤਾਰ ਸਿੰਘਾ, ਸਭ ਕਾਰ ਕੁਦਰਤ ਅਨੁਸਾਰ ਹੋਵੇ।
ਕਹਿੰਦੇ ਨੇ ਉਹੀ ਪੰਥ, ਉਹੀ ਰਸਤਾ, ਉਹੀ ਮਜ਼ਬ, ਉਹੀ ਧਰਮ ਸੱਚਾ ਹੈ ਜਿਹੜਾ ਕਿ ਕੁਦਰਤ ਦੇ ਅਨੁਸਾਰ ਚੱਲਦਾ ਹੈ ਤੇ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦਾ। ਉਸ ਵੇਲੇ ਬਹਾਦਰ ਸ਼ਾਹ ਨੇ ਇੱਕ ਹੋਰ ਸਵਾਲ ਕੀਤਾ,
ਅਸੀਂ ਗੁਰੂ ਜੀ ਕਲਮਾ ਪੜੇ ਜਿਹੜਾ, ਉਹਨੂੰ ਆਪਣੇ ਨਾਲ ਮਿਲਾ ਲੈਂਦੇ, ਕਿਸੇ ਜਾਤ ਭਾਵੇਂ ਕਿਸੇ ਮਜ਼ਬ ਦਾ ਹੋ, ਇਕਦਮ ਅਭੇਦ ਵਰਤਾ ਲੈਂਦੇ, ਪਰ ਤੁਸੀਂ ਤਾਂ ਇਹ ਕਰ ਸਕਦੇ ਨਹੀਂ, ਪਰ ਤੁਸੀਂ ਤਾਂ ਇਹ ਕਰ ਸਕਦੇ ਨਹੀਂ, ਅਸੀਂ ਸਭ ਨੂੰ ਨਾਲ ਰਲਾ ਲੈਂਦੇ, ਖੁੱਲਾ ਦੀਨ ਸਾਡਾ ਕਰਤਾਰ ਸਿੰਘਾ, ਲੋਕ ਇਸ ਦੀ ਸ਼ਰਨ ਆ ਲੈਂਦੇ।
ਸਾਡੇ ਮਜ਼ਹਬ ਦਾ ਜਿਹੜਾ ਦਾਇਰਾ ਹੈ ਉਹ ਬੜਾ ਖੁੱਲਾ ਹੈ, ਅਸੀਂ ਹਰ ਇੱਕ ਨੂੰ ਆਪਣੇ ਨਾਲ ਰਲਾ ਲੈਂਦੇ। ਬਾਦਸ਼ਾਹ ਨੇ ਸਵਾਲ ਕੀਤਾ,
ਉਸ ਵੇਲੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫਰਮਾਨ ਕੀਤਾ,
ਹੁਣ ਤੁਸਾਂ ਦਾ ਤੇਜ ਪ੍ਰਤਾਪ ਸ਼ਾਹ ਜੋ ਕਰੇ ਸੋ ਕੌਣ ਅਟਕਾਏਗਾ ਜੀ ਇਸੇ ਤਰ੍ਹਾਂ ਜਾਂ ਖਾਲਸਾ ਜਵਾਨ ਹੋਸੀ ਸਾਰੇ ਤੇਜ ਪ੍ਰਤਾਪ ਜਦ ਛਾਏਗਾ ਜੀ ਇਹ ਕੰਮ ਸਾਰੇ ਪਏ ਹੋਵਣੇ ਨੇ ਉਹ ਸਮਾਂ ਜਦੋਂ ਸ਼ਾਹ ਆਏਗਾ ਜੀ ਸਭ ਬੰਧਨਾਂ ਤੋਂ ਮੁਕਤ ਖਾਲਸਾ ਹੋ ਜਾਤ ਪਾਤ ਦਾ ਭੇਦ ਗਵਾਏਗਾ ਜੀ ਮੁਸਲਮਾਨ ਹਿੰਦੂ ਜੋ ਨਾ ਕਰ ਸਕੇ ਮੁਸਲਮਾਨ ਹਿੰਦੂ ਜੋ ਨਾ ਕਰ ਸਕੇ ਉਹ ਖਾਲਸਾ ਕਰ ਦਿਖਾਏਗਾ ਜੀ ਇਹਨਾਂ ਗੱਲਾਂ ਦਾ ਅਜੇ ਸਮਾਂ ਨਹੀਂ ਉਹ ਵੀ ਦਿਨ ਕਰਤਾਰ ਦਿਖਾਏਗਾ ਜੀ ਖਾਲਸ ਖਾਲਸਾ ਫੈਲੇਗਾ ਵਿੱਚ ਦੁਨੀਆ ਖਾਲਸ ਖਾਲਸਾ ਫੈਲੇਗਾ ਵਿੱਚ ਦੁਨੀਆ ਵੱਟਾਂ ਬੰਨੇ ਜੋ ਤੋੜ ਗਵਾਏਗਾ ਜੀ ਸੱਚਾ ਮਜ਼ਹਬ ਇਹੋ ਕਰਤਾਰ ਸਿੰਘਾ ਉਹਦਾ ਅਸਤ ਤੋੜੀ ਛਾ ਜਾਏਗਾ ਜੀ ਜਿੱਥੋਂ ਸੂਰਜ ਉੱਗਦਾ ਹੈ ਤੇ ਜਿੱਥੇ ਜਾ ਕੇ ਛੁਪ ਜਾਂਦਾ ਹੈ ਇੱਥੋਂ ਤੱਕ ਖਾਲਸੇ ਦਾ ਰਾਜ ਹੋਵੇਗਾ ਇਸ ਤਰ੍ਹਾਂ ਦੇ ਮਜ਼ਹਬ ਦੇ ਅਸੀਂ ਧਾਰਨੀ ਹੈ ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਵਾਲ ਜਵਾਬ ਹੋਏ
ਕੇਤ ਕਸਮੇ ਬੈਠ ਗੁਣ ਖਾਨੀ ਹੋਏ ਰੁਖ ਸਦ ਪਹੁੰਚੇ ਨਿਜ ਥਾਨੀ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਥੋੜਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਤੋਂ ਰੁਖਸਤ ਹੋਏ ਤੇ ਆਪਣੀ ਜਗ੍ਹਾ ਦੇ ਉੱਤੇ ਪਹੁੰਚ ਗਏ
ਦਿਨ ਪ੍ਰਤੀ ਵਸਤ ਅਜਾਇਬ ਬ੍ਰਿੰਦ ਭਾਂਤ ਭਾਂਤ ਕੇ ਵਸਤਰ ਬਿਲੰਦ
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਅਜੀਬ ਕਿਸਮ ਦੀਆਂ ਚੀਜ਼ਾਂ ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਉਹ ਰੋਜ਼ ਹੀ ਬਾਦਸ਼ਾਹ ਘੱਲਦਾ ਹੈ
ਦੂਰ ਦੇਸ਼ ਕੇ ਮੇਵੇ ਘਨੇ ਭਾਂਤ ਭਾਂਤ ਕੇ ਸਵਾਦਨ ਸਨੇ
ਦੂਰ ਦੇਸ਼ਾਂ ਤੋਂ ਜਿਹੜੇ ਸੁੱਕੇ ਮੇਵੇ ਆਉਂਦੇ ਨੇ ਉਹ ਅਨੇਕਾਂ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਬੜੇ ਸਵਾਦ ਨੇ ਉਹ ਵੀ ਬਹਾਦਰ ਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਾਉਂਦਾ ਹੈ
ਸ਼ਾਹ ਬਹਾਦਰ ਭਲੇ ਪਠਾਵੈ ਭੂਖਣ ਅਜਬ ਹੈਣ ਪਹੁੰਚਾਵੈ
ਬਹਾਦਰ ਸ਼ਾਹ ਸਾਰੀਆਂ ਚੀਜ਼ਾਂ ਨੂੰ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਕੋਲ ਭੇਜਦਾ ਹੈ ਇਥੋਂ ਤੱਕ ਕਿ ਘੋੜਿਆਂ ਨੂੰ ਸਜਾਉਣ ਵਾਲੇ ਜਿਹੜੇ ਗਹਿਣੇ ਨੇ ਉਹ ਵੀ ਬਾਦਸ਼ਾਹ ਦੇ ਵੱਲੋਂ ਹੀ ਆਉਂਦੇ ਨੇ
ਕੇਤੀ ਬਾਰ ਆਪ ਚੱਲ ਜਾਏ ਕਈ ਬਾਰ ਲੈ ਨਿਕਟ ਬੁਲਾਏ
ਕਵੀ ਜੀ ਲਿਖਦੇ ਨੇ ਕਿ ਕਈ ਵਾਰੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਬਹਾਦਰ ਸ਼ਾਹ ਆਪ ਉਹਨਾਂ ਦੇ ਕੋਲ ਚਲੇ ਜਾਂਦਾ ਹੈ ਤੇ ਕਈ ਵਾਰੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਲ ਬੁਲਾ ਲੈਂਦੇ
ਇਸ ਪ੍ਰਕਾਰ ਨਿਜ ਪ੍ਰੀਤ ਜਨਾਵੈ ਖਰਚ ਹੇਤ ਬਹੁ ਦਰਬ ਪਠਾਵੈ
ਇਸ ਤਰੀਕੇ ਦੇ ਨਾਲ ਆਪਣੀ ਬਹੁਤ ਜ਼ਿਆਦਾ ਪ੍ਰਤੀਤ ਤੇ ਪ੍ਰੀਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਨਾਉਂਦਾ ਹੈ ਖਰਚ ਹੇਤ ਬਹੁ ਦਰਬ ਪਠਾਵੈ ਸਤਿਗੁਰਾਂ ਦੇ ਖਰਚੇ ਦੇ ਵਾਸਤੇ ਬਹੁਤ ਸਾਰੇ ਪੈਸੇ ਵੀ ਦਮੜੇ ਵੀ ਘੱਲਦਾ ਹੈ
ਇਕ ਉਮਰਾਵ ਪ੍ਰਭੂ ਟਿਗ ਆਇਓ ਕਰ ਬੰਧਨ ਬੈਠਿਓ ਬਚ ਗਾਇਓ
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਬਹੁਤ ਵੱਡਾ ਤੁਰਕ ਉਮਰਾਵ ਜਰਨੈਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਹੈ ਆਣ ਕੇ ਉਸਨੇ ਸਤਿਗੁਰਾਂ ਨੂੰ ਬੰਧਨਾ ਕੀਤੀ ਹੈ ਤੇ ਨਾਲ ਹੀ ਇੱਕ ਅਰਜ ਕੀਤੀ
ਕਹਿੰਦਾ ਸੁਣੀ ਕਾਨ ਮੈਂ ਵਿਦਿਆਵਾਨ ਤੁਮ ਟਿਗ ਆਵਤ ਮਹਿਦ ਮਹਾਨ
ਉਸਨੇ ਅਰਜ ਕੀਤੀ ਹੈ ਕਿ ਮੈਂ ਸੁਣਿਆ ਕਿ ਤੁਸੀਂ ਬਹੁਤ ਵੱਡੇ ਗਿਆਤਾ ਹੋ ਬੜੇ ਵਿਦਿਆ ਦੇ ਮਾਲਕ ਹੋ ਤੇ ਮੈਂ ਇਹ ਵੀ ਸੁਣਿਆ ਕਿ ਤੁਹਾਡੇ ਕੋਲ ਵੱਡੇ ਤੇ ਵੱਡੇ ਜਿਹੜੇ ਵਿਦਵਾਨ ਨੇ ਉਹ ਵੀ ਆਉਂਦੇ ਨੇ
ਜੋ ਤੁਮ ਸੰਗ ਲਾਰੇ ਸਰ ਦੇਖੇ ਸੋ ਤਾਰੀਫ ਕੋ ਕਰਤ ਵਸ਼ੇਖੇ
ਇੱਕ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਉਸਨੇ ਆਖਿਆ ਤੁਸੀਂ ਬੜੇ ਵਿਦਵਾਨ ਹੋ
ਤੇ ਬੜੇ ਵੱਡੇ ਵੱਡੇ ਵਿਦਵਾਨ ਤੁਹਾਡੇ ਕੋਲ ਆਉਂਦੇ ਨੇ। ਇੱਥੇ ਕਿਤਾਬੀ ਗਿਆਨ ਜਾਂ ਹੋਰ ਕਿਸੇ ਗਿਆਨ ਦੀ ਗੱਲ ਨਹੀਂ ਕੀਤੀ, ਇੱਥੇ ਉਹਦਾ ਕਹਿਣ ਤੋਂ ਭਾਵ ਹੈ ਸ਼ਸਤਰ ਵਿਦਿਆ ਕਿ ਹਥਿਆਰ ਚਲਾਉਣ ਦੀ ਜਿਹੜੀ ਵਿਦਿਆ ਹੈ ਉਹਦੇ ਵਿੱਚ ਤੁਸੀਂ ਬੜੇ ਮਾਹਰ ਹੋ ਤੇ ਤੁਹਾਡੇ ਕੋਲ ਹਥਿਆਰ ਚਲਾਉਣ ਦੀ ਵਿਦਿਆ ਦੇ ਵਿੱਚ ਜਿਹੜੇ ਮਾਹਰ ਨੇ ਉਹ ਬੜੇ ਆਉਂਦੇ ਨੇ, ਉਹਦਾ ਕਹਿਣ ਤੋਂ ਭਾਵ ਹੈ। ਅਗਲੀ ਹੀ ਗੱਲ ਉਸਨੇ ਇਹ ਕੀਤੀ, ਕਹਿੰਦਾ ਮੈਂ ਸੁਣਿਆ ਕਿ ਤੁਸੀਂ ਬਹੁਤ ਵੱਡੇ ਵੱਡੇ ਜੰਗ ਕੀਤੇ ਨੇ ਤੇ ਜਿਨ੍ਹਾਂ ਜੰਗਾਂ ਦੇ ਵਿੱਚ ਤੁਹਾਡੇ ਜਿਹੜੇ ਵਿਰੁੱਧ ਲੜੇ ਨੇ ਤੁਰਕ, ਕਹਿੰਦਾ ਮੈਂ ਉਹਨਾਂ ਦੇ ਦੁਸ਼ਮਣਾਂ ਦੇ ਕੋਲੋਂ ਤੁਹਾਡੀ ਬੜੀ ਤਾਰੀਫ ਸੁਣੀ। ਨਹੀਂ ਅਸ ਸਮੇਂ ਵਿਖੇ ਅਸ ਕੋਈ ਤੀਰ ਪ੍ਰਹਾਰੇ ਗੁਰੂ ਸਮ ਕੋਈ, ਕਹਿੰਦਾ ਹੈ ਕਿ ਜਿਹੜੇ ਤੁਹਾਡੇ ਵਿਰੁੱਧ ਜੰਗਾਂ ਦੇ ਵਿੱਚ ਲੜੇ ਨੇ ਨਾ ਤੁਰਕ, ਮੈਂ ਉਹਨਾਂ ਤੋਂ ਤੁਹਾਡੀ ਤਾਰੀਫ ਸੁਣੀ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਸ਼ਸਤਰ ਚਲਾਉਣ ਵਾਲਾ ਵਿਦਿਆਵਾਨ ਕੋਈ ਵੀ ਨਹੀਂ ਹੈ। ਜਿਸ ਤਰ੍ਹਾਂ ਦੇ ਤੀਰ ਗੁਰੂ ਚਲਾਉਂਦਾ ਹੈ ਇਸ ਤਰ੍ਹਾਂ ਦਾ ਤੀਰ ਅੰਦਾਜ਼ ਇਸ ਸਮੇਂ ਦੇ ਵਿੱਚ ਕੋਈ ਨਹੀਂ ਹੈ। ਇਹ ਤੁਹਾਡੀ ਤਾਰੀਫ ਉਹਨਾਂ ਨੇ ਕੀਤੀ ਹੈ ਜਿਹੜੇ ਤੁਹਾਡੇ ਨਾਲ ਜੰਗ ਕਈ ਵਾਰੀ ਲੜ ਹਟੇ ਨੇ। ਲਾਰੇ ਆਨੰਦਪੁਰ ਯਾਰ ਚਮਕੌਰ ਜੋ ਬਚ ਕਰ ਆਏ ਇਸ ਠੌਰ, ਕਹਿੰਦਾ ਹੈ ਜਿਨ੍ਹਾਂ ਤੁਰਕਾਂ ਨੇ ਆਨੰਦਪੁਰ ਦੇ ਵਿੱਚ ਤੁਹਾਡੇ ਨਾਲ ਜੰਗ ਲੜਿਆ, ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਤੁਹਾਡੇ ਨਾਲ ਜੰਗ ਕੀਤਾ, ਜਿਹੜੇ ਉਹਨਾਂ ਜੰਗਾਂ ਦੇ ਵਿੱਚੋਂ ਬਚ ਕੇ ਤੁਰਕ ਆਏ ਨੇ, ਉਹਨਾਂ ਨੇ ਮੈਨੂੰ ਇਹ ਗੱਲ ਆਖੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਵਰਗਾ ਤੀਰ ਅੰਦਾਜ਼ ਅਸੀਂ ਕਦੇ ਨਹੀਂ ਦੇਖਿਆ। ਕਾਰੇ ਸ਼ਾਹ ਦੀ ਵੱਡੋਂ ਬਡੇਰੀ ਸੋ ਅਬ ਚਾਹਤ ਹੈ ਹਮ ਹੇਰੀ, ਕਹਿੰਦਾ ਕਿ ਤੁਹਾਡੇ ਦੁਸ਼ਮਣਾਂ ਨੇ ਜਿਸ ਗੱਲ ਦੀ ਤਾਰੀਫ ਕੀਤੀ ਹੈ, ਜਿਹਦੀ ਸ਼ਾਦੀ ਭਰੀ ਹੈ, ਜਿਹਦੀ ਗਵਾਹੀ ਦਿੱਤੀ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਤੀਰ ਵਿਦਿਆ ਹੈ ਉਹ ਬਹੁਤੀ ਹੈ, ਤੇ ਸੱਚੇ ਪਾਤਸ਼ਾਹ ਮੇਰਾ ਵੀ ਜੀ ਕਰਦਾ ਹੈ ਕਿ ਤੁਹਾਡੀ ਇੰਨੀ ਤਾਰੀਫ ਸੁਣੀ ਹੈ ਤੇ ਮੈਂ ਵੀ ਤੁਹਾਡੀ ਥੋੜੀ ਬਹੁਤੀ ਤੀਰ ਅੰਦਾਜ਼ੀ ਨੂੰ ਦੇਖਾਂ। ਮਿਹਰਬਾਨਗੀ ਕਰ ਦਿਖਰਾਵੋ ਮਮ ਚਿੱਤ ਕੋ ਲੱਖ ਚੌਂਪ ਚਲਾਵੋ, ਕਹਿੰਦਾ ਸੱਚੇ ਪਾਤਸ਼ਾਹ ਮਿਹਰਬਾਨਗੀ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਕਹਿਣ ਲੱਗਾ ਤੁਸੀਂ ਆਪਣੇ ਤੀਰ ਚਲਾ ਕੇ ਦਿਖਾਓ ਤਾਂ ਕਿ ਮੈਂ ਵੀ ਦੇਖਾਂ ਕਿ ਤੁਸੀਂ ਤੀਰ ਅੰਦਾਜ਼ੀ ਦੇ ਵਿੱਚ ਕਿੰਨੇ ਕੁ ਮਾਹਰ ਹੋ। ਸੁਣ ਬੇਨਤੀ ਪ੍ਰਭੂ ਤਨੁਖ ਸੰਵਾਰਾ ਸਰ ਕੋ ਜੋਰ ਤੇ ਐਂਚ ਉਚਾਰਾ, ਉਸ ਮਰਾਵ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ, ਆਪਣੇ ਹੱਥ ਦੇ ਵਿੱਚ ਤਨਿਸ਼ ਨੂੰ ਫੜਿਆ ਤੇ ਤਿੱਖਾ ਇੱਕ ਤੀਰ ਪੱਥੇ ਦੇ ਵਿੱਚੋਂ ਕੱਢ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਨੁਖ ਦੇ ਚਿੱਲੇ ਦੇ ਵਿੱਚ ਚਾੜ ਲਿਆ, ਖਿੱਚਿਆ ਤੇ ਨਾਲ ਹੀ ਸਤਿਗੁਰਾਂ ਨੇ ਵਚਨ ਕੀਤਾ। ਕਹਿੰਦੇ ਨੇ ਕਹੋ ਨਿਸ਼ਾਨਾ ਭੇਦੈ ਜਾਹੀ ਹੋਏ ਜੇ ਦੂਰ ਬਚੇ ਸੋ ਨਾਹੀ, ਤੀਰ ਨੂੰ ਖਿੱਚ ਕੇ ਸਤਿਗੁਰਾਂ ਨੇ ਆਖਿਆ ਅਮਰਾਵ ਦੱਸ ਕਿੱਥੇ ਨਿਸ਼ਾਨਾ ਮਾਰੀਏ। ਕਹਿੰਦੇ ਭਾਵੇਂ ਉਹ ਨਿਸ਼ਾਨਾ ਹੋਵੇ ਦੂਰ ਭਾਵੇਂ ਹੋਵੇ ਨੇੜੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਤੂੰ ਨਿਸ਼ਾਨਾ ਦੱਸੇਗਾ ਉਹ ਸਾਡੀ ਤੀਰ ਦੀ ਮਾਰ ਤੋਂ ਨਹੀਂ ਬਚੇਗਾ, ਦੱਸ ਕਿੱਥੇ ਨਿਸ਼ਾਨਾ ਲਾਈ। ਹੇਰ ਤਰੋਵਰ ਤਾਹੇ ਉਚਾਰਾ ਸ੍ਰੀ ਪ੍ਰਭ ਕੀ ਜੈ ਵਾਹੇ ਪ੍ਰਹਾਰਾ, ਕਾਫੀ ਦੂਰ ਇੱਕ ਰੁੱਖ ਸੀ ਉਸ ਦੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਪ੍ਰਭੂ ਜੀ ਕੀਜੈ ਵਾਹੇ ਪ੍ਰਹਾਰਾ, ਇਸ਼ਾਰੇ ਦੇ ਨਾਲ ਕਹਿੰਦਾ ਉਹ ਜਿਹੜਾ ਦਰਖਤ ਹੈ ਨਾ ਉਹਦੇ ਤੇ ਪ੍ਰਹਾਰ ਕਰੋ, ਇਸ ਤਰ੍ਹਾਂ ਉਸਨੇ ਆਖਿਆ।
ਤਾਣ ਕਾਣ ਲੱਗ ਤਵੈ ਚਲਾਇਓ ਗਇਓ ਸੋ ਬੇਗ ਸ਼ੂਕ ਤਰ ਕਾਇਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਮਾਣ ਦੀ ਜਿਹੜੀ ਡੋਰੀ ਹੈ ਜਿਹੜੀ ਰੱਸੀ ਹੈ ਉਹਨੂੰ ਕੰਨ ਤੱਕ ਖਿੱਚਿਆ ਤੇ ਜ਼ੋਰ ਦੇ ਨਾਲ ਸਤਿਗੁਰੂ ਜੀ ਨੇ ਤੀਰ ਚਲਾ ਦਿੱਤਾ, ਮਾਨੋ ਕਿ ਸ਼ੂਕਦਾ ਹੋਇਆ ਤੀਰ ਗਿਆ ਤੇ ਉਸ ਰੁੱਖ ਦੇ ਵਿੱਚ ਜਾ ਕੇ ਅੱਧਾ ਕੁ ਧਸ ਗਿਆ।
ਬਹੁਰੇ ਐਂਚੇ ਔਰੇ ਮਾਰਾ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਤੀਰ ਮਾਰਿਆ, ਜਿਹੜਾ ਦੂਸਰਾ ਤੀਰ ਮਾਰਿਆ ਉਹ ਜਿਹੜਾ ਬਾਹਰ ਤੀਰ ਦਿਸਦਾ ਹੈ ਉਹਦੇ ਪਿਛਲੇ ਪਾਸੇ ਜਾ ਕੇ ਖੁੱਭ ਗਿਆ, ਇਸ ਤਰ੍ਹਾਂ ਦੋ ਤੀਰ ਇਕੱਠੇ ਹੋ ਗਏ ਨੇ। ਫਿਰ ਸਤਿਗੁਰਾਂ ਨੇ ਇੱਕ ਹੋਰ ਤੀਰ ਮਾਰਿਆ, ਉਹ ਕਹਿੰਦੇ ਨੇ ਉਹਦੇ ਵੀ ਪਿੱਛੇ ਜਾ ਕੇ ਖੁੱਭ ਗਿਆ।
ਤੀਸਰ ਤਿਸੀ ਸਥਾਨ ਪ੍ਰਹਾਰਾ,
ਤੀਜਾ ਜਿਹੜਾ ਤੀਰ ਹੈ ਉਹ ਵੀ ਉਸੇ ਜਗ੍ਹਾ ਤੇ ਮਾਰਿਆ, ਪਹਿਲਾ ਤੀਰ ਉਸ ਰੁੱਖ ਦੇ ਵਿੱਚ ਖੁੱਭ ਗਿਆ, ਜਿਹੜਾ ਉਹਦਾ ਪਿਛਲਾ ਪਾਸਾ ਹੈ ਉੱਥੇ ਆਣ ਕੇ ਦੂਸਰਾ ਤੀਰ ਖੁੱਭ ਗਿਆ ਤੇ ਦੂਸਰੇ ਤੀਰ ਦਾ ਜਿਹੜਾ ਪਿਛਲਾ ਪਾਸਾ ਹੈ ਉੱਥੇ ਤੀਸਰਾ ਤੀਰ ਆਣ ਕੇ ਖੁੱਭ ਗਿਆ। ਪੰਚ ਬਾਣ ਏਕੇ ਥਲ ਮਾਰੇ ਪੇਖੇ ਉਮਰਾਵ ਬਿਸਮਤ ਆਤਾਰੇ। ਇਸੇ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਤੀਰ ਚਲਾਏ ਨੇ ਤੇ ਪੰਜੇ ਇੱਕ ਦੂਜੇ ਦੇ ਉੱਤੇ ਵੱਜਦੇ ਵੱਜਦੇ ਗਏ ਨੇ। ਇਸ ਤਰੀਕੇ ਦੇ ਨਾਲ ਮਨ ਨੂੰ ਇੱਕ ਕਤਾਰ ਬਣ ਗਈ। ਜਦੋਂ ਇਸ ਤਰ੍ਹਾਂ ਦੀ ਕਤਾਰ ਬਣੀ ਦੇਖੀ ਤੇ ਉਸ ਵੇਲੇ ਮਨ ਨੂੰ ਕਿਹੋ ਜਿਹਾ ਉਮਰਾਵ ਸੀ, ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਕਿਸ ਤਰ੍ਹਾਂ ਦੀ ਤੀਰ ਅੰਦਾਜ਼ੀ ਹੈ ਕਿ ਤੀਰਾਂ ਦੇ ਉੱਤੇ ਤੀਰ ਮਾਰਦੇ ਜਾ ਰਹੇ ਨੇ। ਇਸੇ ਤਰ੍ਹਾਂ ਦੀ ਇੱਕ ਕਥਾ ਆਉਂਦੀ ਹੈ ਮਹਾਭਾਰਤ ਦੇ ਵਿੱਚ, ਜੇ ਮੈਂ ਨਾ ਭੁੱਲਦਾ ਹੋਵਾਂ ਤੇ ਇਕਲਵੇ ਦੀ ਗੱਲ ਹੈ। ਖੇਡਦਿਆਂ ਖੇਡਦਿਆਂ ਕਿਸੇ ਦੀ ਗੇਂਦ ਡਿੱਗ ਪਈ ਵਿੱਚ, ਖੂਹ ਦੇ ਵਿੱਚ ਗੇਂਦ ਡਿੱਗ ਪਈ ਤੇ ਉਹ ਗੇਂਦ ਜਿਹੜੀ ਹੈ ਨਾ ਬਾਲ ਉਹ ਤੈਰ ਰਹੀ ਹੈ, ਉਹਨੂੰ ਕੱਢਣ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ। ਤੇ ਉਸ ਵੇਲੇ ਉਸਨੇ ਕੀ ਕੀਤਾ ਕਿ ਤੀਰ ਮਾਰਿਆ, ਪਹਿਲਾ ਤੀਰ ਉਸ ਗੇਂਦ ਦੇ ਵਿੱਚ ਖੁੱਭ ਗਿਆ, ਦੂਸਰਾ ਤੀਰ ਫੇਰ ਮਾਰਿਆ ਉਹ ਪਹਿਲੇ ਤੀਰ ਦੇ ਉੱਤੇ ਖੁੱਭ ਗਿਆ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਤੀਰਾਂ ਦੀ ਲੜੀ ਬਣ ਗਈ ਤੇ ਉੱਪਰਲੇ ਤੀਰ ਨੂੰ ਫੜ ਕੇ ਬਾਹਰ ਖਿੱਚਿਆ ਤੇ ਗੇਂਦ ਬਾਹਰ ਆ ਗਈ। ਇਸ ਤਰ੍ਹਾਂ ਦੀ ਤੀਰ ਅੰਦਾਜ਼ੀ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਦੀ ਤੀਰ ਅੰਦਾਜ਼ੀ ਹੈ, ਇਸ ਤਰ੍ਹਾਂ ਦਾ ਪੱਕਾ ਨਿਸ਼ਾਨਾ ਕਿ ਜਿਹੜੇ ਥਾਂ ਤੇ ਪਹਿਲਾਂ ਤੀਰ ਮਾਰਿਆ ਪੰਜ ਤੀਰ ਲਗਾਤਾਰ ਉਸੇ ਜਗ੍ਹਾ ਨੂੰ ਬਿੰਨ ਗਏ ਨੇ, ਭਾਵ ਇਸੇ ਤਰ੍ਹਾਂ ਤੀਰਾਂ ਦੀ ਇੱਕ ਲੜੀ ਬਣ ਗਈ। ਜਦੋਂ ਇਸ ਤਰ੍ਹਾਂ ਦੀ ਤਨਿਸ਼ਬਾਜ਼ੀ ਦੇਖੀ ਸਤਿਗੁਰਾਂ ਦੀ, ਉਮਰਾਵ ਉਹ ਜਿਹੜਾ ਜਰਨੈਲ ਸੀ ਬਹੁਤ ਜ਼ਿਆਦਾ ਹੈਰਾਨ ਹੋਇਆ। ਤਨ ਵਿਦਿਆ ਤੁਮਰੀ ਤਨ ਤਨ ਹੈ, ਕਹਿੰਦਾ ਤੁਹਾਡੀ ਤਨਿਸ਼ ਵਿਦਿਆ ਗੁਰੂ ਜੀ ਤਨ ਹੈ ਤਨ ਹੈ, ਇਨ ਤੇ ਕਹਾਂ ਬਚੇ ਰਿਪ ਜਨ ਹੈ। ਕਹਿੰਦਾ ਤੁਹਾਡੀ ਇਸ ਤਰ੍ਹਾਂ ਦੀ ਤੀਰ ਅੰਦਾਜ਼ੀ ਹੈ, ਹੇ ਸੱਚੇ ਪਾਤਸ਼ਾਹ ਤੁਹਾਡਾ ਵੈਰੀ ਮਨੁੱਖ ਇਹਦੇ ਤੋਂ ਕਿਵੇਂ ਬਚ ਸਕਦਾ, ਨਹੀਂ ਬਚ ਸਕਦਾ। ਸੋਹਣੇ ਜਥਾ ਅਬ ਤਥਾ ਨਿਹਾਰੇ, ਸ਼ਤਰੂ ਹਜ਼ਾਰੋਂ ਸਤੁਤ ਉਚਾਰੇ। ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੀ ਤੁਹਾਡੀ ਸਿਫਤ ਸੁਣੀ ਸੀ ਉਸੇ ਤਰ੍ਹਾਂ ਦਾ ਤੁਹਾਨੂੰ ਵੇਖਿਆ ਹੈ ਪਾਇਆ ਹੈ। ਸ਼ਤਰੂ ਹਜ਼ਾਰੋਂ ਸਤਤ ਵਿਚਾਰੇ, ਹੇ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਸ਼ਤਰੂ ਨੇ, ਤੁਹਾਡੇ ਜਿਹੜੇ ਵੈਰੀ ਨੇ, ਉਹ ਹੀ ਮਾਨੋ ਕੇ ਤੁਹਾਡੀ ਸ਼ਸਤਰ ਵਿਦਿਆ ਦੀ ਤਾਰੀਫ ਕਰ ਰਹੇ ਨੇ। ਥੇਰੇ ਉਹ ਚਾਰ ਕਟਕਾ ਕਰ ਨਵੋ, ਨਿਜ ਸਥਾਨ ਗਮਨਿਓ ਤਿਹ ਸਮੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਹ ਜੋ ਆਇਆ ਹੋਇਆ ਉਮਰਾਵ ਸੀ ਕਰੀਬ ਚਾਰ ਕੁ ਘੜੀਆਂ ਸਤਿਗੁਰਾਂ ਦੇ ਕੋਲ ਠਹਿਰਿਆ, ਉਸ ਤੋਂ ਬਾਅਦ ਉਹ ਆਪਣੀ ਜਗ੍ਹਾ ਦੇ ਉੱਤੇ ਵਾਪਸ ਚਲਾ ਗਿਆ। ਸੋ ਉਮਰਾਵ ਸੁਜਾਸ ਵਿਚਾਰਤ, ਆਦ ਸੂਰਤਾ ਗੁਣ ਗੁਰ ਤਾਰਤ। ਸੂਰਮਤਾ ਆਦਿਕ ਦੇ ਗੁਣਾਂ ਨੂੰ ਮਾਨੋ ਕਿ ਉਹ ਉਮਰਾਵ ਸਤਿਗੁਰਾਂ ਦੇ ਨੂੰ ਯਾਦ ਕਰਦਾ ਜਾ ਰਿਹਾ। ਗਯੋ ਬਹਾਦਰ ਸ਼ਾਹ ਕੈ ਪਾਸੀ, ਸਰਬ ਲੋਕ ਥੇ ਗਾਥ ਪ੍ਰਕਾਸ਼ੀ। ਉਹ ਉਮਰਾਵ ਸਤਿਗੁਰਾਂ ਦੀ ਤੀਰ ਵਿਦਿਆ ਨੂੰ ਦੇਖ ਕੇ ਬਹਾਦਰ ਸ਼ਾਹ ਦੇ ਕੋਲ ਪਹੁੰਚ ਗਿਆ। ਬਹਾਦਰ ਸ਼ਾਹ ਦੇ ਕੋਲ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਹੋਏ ਸਨ, ਉਹਨੇ ਸਤਿਗੁਰਾਂ ਦੀ ਇਹ ਤੀਰ ਅੰਦਾਜ਼ੀ ਵਾਲੀ ਜਿਹੜੀ ਗੱਲ ਸੀ ਨਾ ਉਹ ਸਭਾ ਦੇ ਵਿੱਚ ਜਾ ਕੇ ਦੱਸੀ। ਆਵ ਲੋ ਹਮਨੇ ਕਹੂ ਨਾ ਹੇਰੇ, ਨਰ ਹੈ ਗੈ ਨਹੀਂ ਬਚੇ ਅਗੇਰੇ। ਉਮਰਾਵ ਨੇ ਬਹਾਦਰ ਸ਼ਾਹ ਦੀ ਸਭਾ ਦੇ ਜਾ ਕੇ ਸਤਿਗੁਰਾਂ ਦੇ ਤੀਰਾਂ ਦੀ ਤਾਰੀਫ ਕੀਤੀ। ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਤੀਰ ਚਲਾਉਣ ਵਾਲੇ ਨੂੰ ਕਦੇ ਨਹੀਂ ਦੇਖਿਆ। ਕਹਿੰਦਾ ਹੈ ਗੁਰੂ ਜੀ ਇਸ ਤਰ੍ਹਾਂ ਦੇ ਤੀਰ ਚਲਾਉਂਦੇ ਨੇ, ਨਰ ਹੈ ਗੈ ਨਹੀਂ ਬਚੇ ਅਗੇਰੇ। ਸਤਿਗੁਰਾਂ ਵੱਲੋਂ ਚੱਲੇ ਹੋਏ ਤੀਰ ਦੇ ਨਾਲ ਨਰ ਨਹੀਂ ਵੱਜਦਾ, ਭਾਵ ਮਨੁੱਖ ਨਹੀਂ ਵੱਜਦਾ, ਹੈ ਨਹੀਂ ਵੱਜਦਾ, ਹੈ ਕਹਿੰਦੇ ਨੇ ਘੋੜੇ ਨੂੰ, ਘੋੜਾ ਵੀ ਨਹੀਂ ਵੱਜਦਾ। ਕਹਿੰਦੇ ਨੇ ਗੈ ਨਹੀਂ ਵੱਜਦਾ, ਗੈ ਕਹਿੰਦੇ ਨੇ ਹਾਥੀ ਨੂੰ। ਨਾ ਹੀ ਸਤਿਗੁਰਾਂ ਦੇ ਚਲਾਏ ਹੋਏ ਤੀਰ ਦੇ ਨਾਲ ਕੋਈ ਮਨੁੱਖ ਵੱਜ ਸਕਦਾ ਹੈ, ਨਾ ਹੀ ਕੋਈ ਘੋੜਾ ਵੱਜ ਸਕਦਾ ਹੈ, ਤੇ ਨਾ ਹੀ ਕੋਈ ਵੱਡਾ ਹਾਥੀ ਵੱਜ ਸਕਦਾ ਹੈ। ਇਸ ਤਰ੍ਹਾਂ ਦੇ ਤੀਰ ਉਹ ਚਲਾਉਂਦੇ ਨੇ। ਮੈਂ ਪੀ ਦੇਖੋ ਸ਼ਾਹ ਕਹੰਤਾ, ਕਿਸ ਪ੍ਰਕਾਰ ਸਰ ਪ੍ਰਭੂ ਚਲੰਤਾ। ਜਦੋਂ ਉਹਨੇ ਜਾ ਕੇ ਸਭਾ ਦੇ ਵਿੱਚ ਇਸ ਤਰ੍ਹਾਂ ਦੀ ਤਾਰੀਫ ਕੀਤੀ, ਉਸ ਵੇਲੇ ਬਾਦਸ਼ਾਹ ਕਹਿੰਦਾ ਮੈਂ ਵੀ ਦੇਖੋ, ਕਹਿੰਦਾ ਮੈਂ ਵੀ ਦੇਖਾਂਗਾ ਕਿ ਗੁਰੂ ਜੀ ਕਿਸ ਤਰ੍ਹਾਂ ਦੇ ਤੀਰ ਚਲਾਉਂਦੇ ਨੇ, ਔਰ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਦੇਖਾਂਗਾ। ਬਾਦਸ਼ਾਹ ਨੇ ਆਖਿਆ ਸਤਗੁਰ ਕੇ ਟਿਗ ਦੂਤ ਪਠਾਇਓ, ਪ੍ਰਾਤ ਹੀ ਸ਼ਿਕਾਰ ਚੜ੍ਹੇ ਮਨ ਪਾਇਓ। ਮਨ ਦੇ ਵਿੱਚ ਚਾਹ ਪੈਦਾ ਹੋਈ ਕਿ ਇਹਨੇ ਬੜੀ ਤਾਰੀਫ ਕੀਤੀ ਹੈ ਸਤਿਗੁਰਾਂ ਦੇ ਤੀਰਾਂ ਦੀ, ਮੈਂ ਵੀ ਦੇਖਾਂਗਾ ਕਿ ਕਿਸ ਤਰ੍ਹਾਂ ਦੇ ਤੀਰ ਚਲਾਉਂਦੇ ਨੇ। ਉਸੇ ਵੇਲੇ ਬਾਦਸ਼ਾਹ ਨੇ ਹੁਕਮ ਕਰਕੇ ਇੱਕ ਆਪਣੇ ਦੂਤ ਨੂੰ ਸਤਿਗੁਰਾਂ ਦੇ ਕੋਲ ਭੇਜ ਦਿੱਤਾ ਕਿ ਜਾ ਕੇ ਸਤਿਗੁਰਾਂ ਨੂੰ ਇਹ ਆਖੋ ਕਿ ਸਵੇਰੇ ਅਸੀਂ ਸਾਰੇ ਰਲ ਕੇ ਸ਼ਿਕਾਰ ਖੇਡਣ ਦੇ ਵਾਸਤੇ ਚੱਲਾਂਗੇ। ਮਨ ਦੇ ਵਿੱਚ ਸੋਚਿਆ ਕਿ ਜਦੋਂ ਸ਼ਿਕਾਰ ਖੇਡਾਂਗੇ ਉਸ ਵੇਲੇ ਪਰਖ ਹੋ ਜਾਏਗੀ ਕਿ ਕਿੰਨੇ ਕੁ ਵਧੀਆ ਤੀਰ ਅੰਦਾਜ਼ ਨੇ ਗੁਰੂ ਗੋਬਿੰਦ ਸਿੰਘ।
ਆਪ ਕਿਰਪਾ ਕਰ ਖੇਲੋ ਯਾ ਖੇਰਾ ਕਾਹੇ ਉਹ ਸ਼ਾਹ ਚਾਹਤ ਚਿਤ ਮੇਰਾ।
ਦੂਤ ਨੇ ਜਾ ਕੇ ਸਤਿਗੁਰਾਂ ਨੂੰ ਆਖਿਆ ਕਿ ਤੁਸੀਂ ਕਿਰਪਾ ਕਰਕੇ ਸ਼ਿਕਾਰ ਖੇਡੋ। ਬਾਦਸ਼ਾਹ ਨੇ ਆਖਿਆ ਚਾਹਤ ਚਿਤ ਮੇਰਾ, ਬਾਦਸ਼ਾਹ ਨੇ ਆਖਿਆ ਕਿ ਮੇਰਾ ਚਿਤ ਕਰਦਾ ਹੈ ਕਿ ਤੁਹਾਡੇ ਨਾਲ ਸ਼ਿਕਾਰ ਖੇਡਾਂ ਤੇ ਤੁਸੀਂ ਸਵੇਰੇ ਸ਼ਿਕਾਰ ਦੇ ਵਾਸਤੇ ਤਿਆਰ ਹੋ, ਇਕੱਠੇ ਜਾਵਾਂਗੇ।
ਸੁਣ ਸਤਿਗੁਰ ਨੇ ਮਾਨੀ ਬਾਤ, ਸੁਪਤ ਜਥਾ ਸੁਖ ਬੀਤੀ ਰਾਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਨੂੰ ਮੰਨ ਲਿਆ। ਦੂਤ ਨੂੰ ਕਹਿੰਦੇ ਨੇ ਕਹਿ ਦੇ ਜਾ ਕੇ ਬਾਦਸ਼ਾਹ ਨੂੰ ਅਸੀਂ ਤਿਆਰ ਹਾਂ, ਸਵੇਰੇ ਸ਼ਿਕਾਰ ਖੇਡਣ ਦੇ ਵਾਸਤੇ ਜਾਵਾਂਗੇ। ਇਸ ਤਰੀਕੇ ਦੇ ਨਾਲ ਉਹ ਜਿਹੜੀ ਰਾਤ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖ ਦੀ ਬਤੀਤ ਕੀਤੀ।
ਚਾੜੇ ਉਹ ਸ਼ਾਹ ਲੇ ਸੌਜ ਅਖੇਰੇ ਚੀਤੇ ਸਵਾਨ ਰੋ ਬਾਜ ਕਨੇਰੇ।
ਸਵੇਰ ਹੋਣ ਦੇ ਨਾਲ ਹੀ ਬਹਾਦਰ ਸ਼ਾਹ ਨੇ ਸ਼ਿਕਾਰ ਖੇਡਣ ਦੇ ਵਾਸਤੇ ਸਾਰੀਆਂ ਚੀਜ਼ਾਂ ਨੂੰ ਇਕੱਤਰ ਕੀਤਾ ਹੈ।
ਚੀਤੇ ਸਵਾਨ ਰੋ ਬਾਜ ਕਨੇਰੇ,
ਬਹੁਤ ਸਾਰੇ ਚੀਤੇ ਕੁੱਤੇ ਤੇ ਬਾਜ ਉਹਨੇ ਨਾਲ ਤਿਆਰ ਕੀਤੇ ਸ਼ਿਕਾਰ ਖੇਡਣ ਦੇ ਲਈ।
ਲਗਰ ਝਗਰ ਤੁਤੀਆ ਜੁਰਾਰਨ ਬਹਿਰੀ ਸਿਆਹ ਗੋਸ਼ ਸੀ ਚਾਣ।
ਹੁਣ ਇਹ ਜਿੰਨੇ ਵੀ ਨਾਣ ਇਹ ਪੰਛੀਆਂ ਦੇ ਨੇ ਜਿਹੜੇ ਕਿ ਸ਼ਿਕਾਰ ਖੇਡਣ ਦੇ ਲਈ ਵਰਤੇ ਜਾਂਦੇ ਨੇ। ਲਗਰ ਇਹ ਇੱਕ ਸ਼ਿਕਾਰੀ ਪੰਛੀ ਹੈ ਜਿਹੜਾ ਕਿ ਬਗਰ ਦੀ ਮਦੀਨ ਹੈ। ਜਿਸ ਤਰ੍ਹਾਂ ਨਰ ਤੇ ਮਾਦਾ ਦੋ ਹੁੰਦੇ ਨੇ ਨਾ, ਇਹ ਮਾਨੋ ਜਿਹੜਾ ਲਗਰ ਹੈ ਉਹ ਝਗਰ ਦੀ ਮਦੀਨ ਹੈ ਤੇ ਝਗਰ ਇਸ ਦਾ ਪੁਰਸ਼ ਨਰ ਹੈ। ਤੁਤੀਆ ਬਾਜ ਦੀ ਕਿਸਮ ਦਾ ਇੱਕ ਸ਼ਿਕਾਰੀ ਪੰਛੀ ਹੈ, ਉਹਨੂੰ ਕਹਿੰਦੇ ਨੇ ਤੁਤੀਆ। ਜੁਰਾਰਨ ਬਾਜ ਦਾ ਜਿਹੜਾ ਨਰ ਹੁੰਦਾ ਹੈ ਨਾ ਉਹਨੂੰ ਕਹਿੰਦੇ ਨੇ ਜੁਰਾਰਨ। ਆਮ ਤੌਰ ਤੇ ਆਪਾਂ ਕਹਿੰਦੇ ਬਾਜ, ਬਾਜ ਮਦੀਨ ਹੁੰਦੀ ਹੈ, ਇਹਦਾ ਜਿਹੜਾ ਨਰ ਹੁੰਦਾ ਹੈ ਉਹਨੂੰ ਕਹਿੰਦੇ ਨੇ ਜੁਰਰ। ਇਸੇ ਤਰ੍ਹਾਂ ਬਹਿਰੀ, ਬਹਿਰੀ ਵੀ ਇੱਕ ਸ਼ਿਕਾਰੀ ਪੰਛੀ ਹੈ। ਸਿਆਹ ਗੋਸ਼ ਇੱਕ ਸ਼ਿਕਾਰੀ ਜਾਨਵਰ ਜੋ ਕੁੱਤੇ ਤੋਂ ਛੋਟਾ ਤੇ ਬਿੱਲੀ ਵੱਡਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਸਿਆਹ ਗੋਸ਼। ਸੀ ਚਾਣ ਬਾਜ ਦੀ ਕਿਸਮ ਦਾ ਇੱਕ ਹੋਰ ਪੰਛੀ ਹੈ ਜਿਹਨੂੰ ਕਹਿੰਦੇ ਨੇ ਸੀ ਚਾਣ। ਇਹ ਜਿਹੜੀਆਂ ਵੱਖ ਵੱਖ ਕਿਸਮਾਂ ਨੇ ਇਹ ਸ਼ਿਕਾਰ ਖੇਡਣ ਵਾਲਿਆਂ ਜਾਨਵਰਾਂ ਦੀਆਂ ਨੇ ਜਿਨ੍ਹਾਂ ਨੂੰ ਉਸ ਵੇਲੇ ਵਰਤਿਆ ਜਾਂਦਾ ਸੀ। ਜੇਕਰ ਜ਼ਿਆਦਾ ਇਸ ਗੱਲ ਦੀ ਖੋਜ ਕਰਨੀ ਹੋਵੇ ਤੇ ਭਾਈ ਕਾਹਨ ਸਿੰਘ ਜੀ ਨੇ ਜਿਹੜਾ ਮਹਾਨ ਲਿਖਿਆ ਹੈ ਉਹਦੇ ਵਿੱਚ ਇਹਨਾਂ ਸਾਰਿਆਂ ਸ਼ਿਕਾਰੀ ਪੰਛੀਆਂ ਦੇ ਨਾਮ ਵੀ ਨੇ ਤੇ ਤਸਵੀਰਾਂ ਵੀ ਦਿੱਤੀਆਂ ਨੇ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ ਇਸ ਤਰੀਕੇ ਦੇ ਨਾਲ ਅਨੇਕਾਂ ਜਿਹੜੇ ਜਾਨਵਰ ਨੇ ਨਾ ਉਹ ਸ਼ਿਕਾਰ ਖੇਡਣ ਦੇ ਵਾਸਤੇ ਤਿਆਰ ਕੀਤੇ।
ਸਾਹਿਬ ਕੀ ਦਿਸ਼ ਚੱਲ ਕਰ ਆਇਓ ਪ੍ਰਭੂ ਤਿਆਰ ਹੋਇ ਅਸਿਆਨ ਵਾਇਓ।
ਸਾਰੀ ਤਿਆਰੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਪਹੁੰਚ ਗਏ ਬਹਾਦਰ ਸ਼ਾਹ। ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਘੋੜਾ ਮੰਗਵਾ ਲਿਆ।
ਖੜਗ ਨਿਖੰਗ ਸੰਗ ਕਟ ਸ਼ੋਭਾ ਜ਼ੇਵਰ ਹੇਰ ਨ ਕਿਹ ਮਨ ਲੋਭਾ।
ਸਤਿਗੁਰਾਂ ਦੀ ਸੁੰਦਰਤਾ ਦੀ ਤਾਰੀਫ ਕਰ ਰਹੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਸਤਿਗੁਰਾਂ ਨੇ ਗਾਤਰੇ ਦੇ ਵਿੱਚ ਕਿਰਪਾਨ ਪਹਿਨੀ ਹੋਈ ਹੈ, ਸਤਿਗੁਰਾਂ ਦਾ ਬੜਾ ਪਤਲਾ ਜਿਹਾ ਕੱਟ ਹੈ, ਲੱਕ ਹੈ, ਕਹਿੰਦੇ ਨੇ ਉਹ ਬੜਾ ਸ਼ੋਭਾ ਦਿੰਦਾ ਹੈ, ਤੇ ਸਤਿਗੁਰਾਂ ਦੇ ਗਲੇ ਦੇ ਵਿੱਚ ਜਿਹੜੇ ਪਹਿਨੇ ਹੋਏ ਜ਼ੇਵਰ ਨੇ ਕਿਹ ਨਾ ਮਨ ਲੋਭਾ। ਐਸੀ ਸੁੰਦਰਤਾ ਨੂੰ ਦੇਖ ਕੇ ਕਹਿੰਦੇ ਨੇ ਕੌਣ ਐਸਾ ਹੋਵੇਗਾ ਜਿਹਦਾ ਕਿ ਮਨ ਨਾ ਭਰਮਦਾ ਹੋਵੇ। ਭਾਵ ਕੇ ਸਤਿਗੁਰਾਂ ਦੀ ਸੁੰਦਰਤਾ ਦੇ ਹਰ ਇੱਕ ਦਾ ਜੋ ਮਨ ਹੈ ਉਹ ਡੋਲ ਜਾਂਦਾ ਹੈ, ਉਹ ਭਰਮ ਜਾਂਦਾ ਹੈ।
ਹਵੈ ਅਸਵਾਰ ਕੀਨ ਪ੍ਰਸਥਾਨ ਨਮੋ ਕਰੀ ਪਿਖ ਸ਼ਾਹੋ ਪਿਆਨਾ।
ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਬਹਾਦਰ ਸ਼ਾਹ ਦੇ ਨਾਲ ਚੱਲੇ ਨੇ।
ਨਮੋ ਕਰੀ ਪਿਖ ਸ਼ਾਹ ਪਿਆਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਜਾਂਦਾ ਦੇਖ ਕੇ ਬਹਾਦਰ ਸ਼ਾਹ ਨੇ ਨਮਸਕਾਰ ਕੀਤੀ।
ਜਹੇ ਸ਼ਿਕਾਰ ਗਾਹ ਪਹੁੰਚੇ ਜਾਈ ਵਿਚਰੈ ਪੁਸ਼ਟ ਮ੍ਰਿਗਨ ਸਮੁਦਾਈ।
ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਉਸ ਸ਼ਿਕਾਰ ਗਾਹ ਦੇ ਵਿੱਚ ਚਲੇ ਗਏ ਨੇ ਜਿੱਥੇ ਕਿ ਬਹੁਤ ਰਿਸ਼ਟ ਪੁਸ਼ਟ ਜਿਹੜੇ ਹਿਰਨ ਨੇ ਉਹ ਇੱਧਰ ਉੱਧਰ ਦੌੜ ਰਹੇ ਨੇ।
गोर के संग बहादुर शाहू पारे कोर हते बन माहू।
शिकारगाह दे विच पहुंच गए ने, बहादुर शाह भी शिकार करन लगा ते सतगुरु जी भी शिकार करन लगे। पाड़े कोल हत बन माहू, बहुत सारे पाड़े सराने मारे। पाड़े कहिंदे ने भूरे रंग दे हिरण नूं जिहदा कद 2 फुट हुंदा है, उहनूं कहिंदे ने पाड़ा। बहुत सारे पाड़े मारे कोल, कोल कहिंदे ने सूर नूं, बहुत सारे सूर भी मारे दोवां ने रल के।
तीरन फुरती बेग निहारे एते उत तजे न जीत पदारे।
सतगुरां दी तीर चलाउण दी जिहड़ी फुरती है ਉਹਨੂੰ ਬਾਰ ਬਾਰ ਬਹਾਦਰ ਸ਼ਾਹ ਦੇਖ ਰਿਹਾ ਕਿ ਇਧਰ ਉਧਰ ਬੜੀ ਫੁਰਤੀ ਦੇ ਨਾਲ ਤੀਰ ਚਾਉਂਦੇ ਨੇ। ਜਦੋਂ ਵੀ ਤੀਰ ਹੱਥ ਦੇ ਵਿੱਚੋਂ ਨਿਕਲ ਜਾਂਦਾ ਹੈ ਉਹ ਕਿਸੇ ਨੂੰ ਜ਼ਰੂਰ ਮਾਰਦਾ ਹੈ, ਭਾਵ ਸੱਖਣਾ ਨਹੀਂ ਜਾਂਦਾ।
ਕਿਤਕ ਆਖੇਰ ਖੇਲ ਕਰ ਦੋਈ ਪਿਖੈ ਤਮਾਸ਼ਾ ਚੀਤਨ ਸੋਈ।
ਕਵੀ ਜੀ ਲਿਖਦੇ ਨੇ ਥੋੜਾ ਇਸੇ ਤਰ੍ਹਾਂ ਦੋਵਾਂ ਨੇ ਸ਼ਿਕਾਰ ਲਿਆ, ਉਸ ਤੋਂ ਬਾਅਦ ਸ਼ਿਕਾਰ ਖੇਡਣਾ ਬੰਦ ਕੀਤਾ ਤੇ ਜਿਹੜੇ ਨਾਲ ਚੀਤੇ ਲਿਆਂਦੇ ਹੋਏ ਸੀ ਚਿਤਰੇ ਉਹਨਾਂ ਨੂੰ ਛੱਡ ਦਿੱਤਾ ਕਿ ਉਹ ਕਿਸ ਤਰ੍ਹਾਂ ਦਾ ਸ਼ਿਕਾਰ ਖੇਡਦੇ ਨੇ, ਉਹਨਾਂ ਦਾ ਤਮਾਸ਼ਾ ਦੇਖਣ ਲੱਗੇ।
ਸਵਾਣ ਬਾਜ ਬਹਿਰੀ ਛੁਟਵਾਏ ਬਣ ਕੇ ਜੀਵ ਅਨਕ ਹੀ ਕਾਏ।
ਚੀਤਿਆਂ ਨੂੰ ਛੱਡਿਆ ਗਿਆ, ਕੁੱਤਿਆਂ ਨੂੰ ਛੱਡਿਆ ਗਿਆ, ਬਾਜਾਂ ਨੂੰ ਛੱਡਿਆ ਗਿਆ, ਇਸੇ ਤਰ੍ਹਾਂ ਬਹਿਰੀ ਜਾਨਵਰ ਨੂੰ ਵੀ ਛੱਡਿਆ, ਸਾਰਿਆਂ ਨੂੰ ਛੱਡ ਦਿੱਤਾ ਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਜੀਵ ਛੋਟੇ ਬਣਦੇ ਉਹਨਾਂ ਨੂੰ ਮਾਰਿਆ, ਉਹਨਾਂ ਦਾ ਸ਼ਿਕਾਰ ਕੀਤਾ।
ਬੇਪਨ ਬੇਸਾਲ ਜਾਵੇ ਚੱਲ ਗਏ ਕੇ ਹਰ ਪਿਖਿਓ ਮਹਾਬਲ ਮਏ।
ਇਸੇ ਤਰ੍ਹਾਂ ਸ਼ਿਕਾਰ ਖੇਡਦਿਆਂ ਖੇਡਦਿਆਂ ਅੱਗੇ ਸੰਘਣੇ ਜੰਗਲ ਦੇ ਵਿੱਚ ਚਲੇ ਗਏ ਨੇ। ਕਹਿੰਦੇ ਨੇ ਕੇ ਹਰ ਪਿਖਿਓ ਮਹਾਬਲ, ਮਹਾਬਲੀ ਜਿਹੜਾ ਬੜਾ ਪ੍ਰਬਲ ਤੇ ਜ਼ੋਰ ਵਾਲਾ ਸ਼ੇਰ ਹੈ ਨਾ, ਉਹ ਉੱਥੇ ਅੱਗੇ ਦੇਖਿਆ।
ਜਿਨੋ ਨਿਹਾਰਿਓ ਆਣ ਸੁਣਾਇਓ ਲੇ ਲਸ਼ਕਰ ਤਿਤ ਹੀ ਉਮੜਾਇਓ।
ਜਿਨੇ ਵੇਖਿਆ ਸ਼ੇਰ ਨੂੰ ਉਸਨੇ ਆਣ ਕੇ ਬਹਾਦਰ ਸ਼ਾਹ ਨੂੰ ਆਖਿਆ ਕਿ ਉਸ ਜਗ੍ਹਾ ਦੇ ਉੱਤੇ ਵੱਡਾ ਸ਼ੇਰ ਹੈ। ਉਸ ਵੇਲੇ ਬਹਾਦਰ ਸ਼ਾਹ ਆਪਣੇ ਲਸ਼ਕਰ ਨੂੰ ਆਪਣੇ ਨਾਲ ਦੇ ਸੈਨਿਕਾਂ ਨੂੰ ਨਾਲ ਲੈ ਕੇ ਉਸ ਪਾਸੇ ਨੂੰ ਚੱਲਿਆ।
ਸ਼ਾਹ ਬਹਾਦਰ ਕੀਨ ਉਚਾਰਨ ਸ਼ੇਰ ਖੜਗ ਸੋ ਕਰੋ ਬੇਦਾਰਨ।
ਜਦੋਂ ਸ਼ੇਰ ਸਾਹਮਣੇ ਸੀ ਉਸ ਵੇਲੇ ਬਹਾਦਰ ਸ਼ਾਹ ਨੇ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੂੰ ਲਲਕਾਰ ਕੇ ਆਖਿਆ, ਕਹਿੰਦਾ ਹੈ ਸ਼ੇਰ ਖੜਗ ਸੋ ਕਰੋ ਬੇਦਾਰਨ। ਕਹਿੰਦਾ ਹੈ ਕਿ ਸ਼ੇਰ ਨੂੰ ਸਿਰਫ ਤਲਵਾਰ ਦੇ ਨਾਲ ਹੀ ਮਾਰਨਾ ਹੈ, ਹੋਰ ਕੋਈ ਹਥਿਆਰ ਨਹੀਂ ਚਲਾਉਣਾ।
ਤੀਰ ਪਕ ਨਹੀਂ ਛੂਟਣ ਪਾਵੈ।
ਕਹਿੰਦਾ ਹੈ ਨਾ ਕਿਸੇ ਨੇ ਦੂਰੋਂ ਤੀਰ ਮਾਰਨਾ ਹੈ, ਨਾ ਹੀ ਕਿਸੇ ਨੇ ਬੰਦੂਕ ਦੀ ਗੋਲੀ ਮਾਰਨੀ ਹੈ। ਕਹਿੰਦਾ ਹੈ ਕਾਵੇ ਜੋ ਇਨਾਮ ਵੱਢ ਪਾਵੈ, ਜਿਹੜਾ ਤਲਵਾਰ ਦੇ ਨਾਲ ਇਸ ਸ਼ੇਰ ਦਾ ਸ਼ਿਕਾਰ ਕਰੇਗਾ ਨਾ, ਉਹ ਮੇਰੇ ਤੋਂ ਵੱਡੇ ਇਨਾਮ ਦਾ ਹੱਕਦਾਰ ਹੋਵੇਗਾ। ਕਹਿਣ ਤੋਂ ਭਾਵ ਮੈਂ ਉਹਨੂੰ ਬਹੁਤ ਵੱਡਾ ਇਨਾਮ ਦਿਆਂਗਾ ਜਿਹੜਾ ਤਲਵਾਰ ਦੇ ਨਾਲ ਇਸ ਸ਼ੇਰ ਦਾ ਸ਼ਿਕਾਰ ਕਰੇਗਾ।
ਇਮ ਕਹਿਤੇ ਪਵਕਾਰਿਓ ਸ਼ੇਰ ਹੋ ਤੋ ਬਿਲੰਦ ਖਾਨ ਤਿੰਨ ਹੇਰ।
ਇਸ ਤਰ੍ਹਾਂ ਕਹਿਣ ਦੀ ਦੇਰੀ ਸੀ, ਪਵਕਾਰਿਓ ਸ਼ੇਰ ਜ਼ੋਰ ਦੇ ਨਾਲ ਗਰਜਿਆ ਸ਼ੇਰ। ਉਸ ਵੇਲੇ ਜਿਹੜਾ ਸੀ ਜਰਨੈਲ ਬਿਲੰਦ ਖਾਨ ਬਹਾਦਰ ਸ਼ਾਹ ਦਾ, ਉਹਨੇ ਸ਼ੇਰ ਨੂੰ ਵੇਖਿਆ।
ਗਹਿ ਕਰਵਾਲ ਢਾਲ ਕੋ ਗਯੋ ਹੱਠ ਗਾਢੋ ਕਰ ਸਨਮੁਖ ਪਾਇਓ।
ਵੱਡਾ ਜਰਨੈਲ ਜਿਹਦਾ ਨਾਂ ਹੈ ਬਿਲੰਦ ਖਾਨ, ਉਹ ਹੱਥ ਦੇ ਵਿੱਚ ਤਲਵਾਰ ਫੜ ਕੇ ਢਾਲ ਨੂੰ ਦੂਸਰੀ ਹੱਥ ਦੇ ਵਿੱਚ ਲੈ ਕੇ ਬੜੇ ਹੱਠ ਦੇ ਨਾਲ, ਗਾੜੇ ਹੱਠ ਦੇ ਨਾਲ, ਪੱਕੇ ਇਰਾਦੇ ਦੇ ਨਾਲ ਸ਼ੇਰ ਦੇ ਸਾਹਮਣੇ ਗਿਆ।
ਪਹੁੰਚਿਓ ਨਿਕਟ ਮਰਗੇਸ਼ ਨਿਹਾਰਿਓ ਫਾਂਦ ਚਪਟ ਕਰ ਤੁਰਤ ਪ੍ਰਹਾਰਿਓ।
ਬਿਲੰਦ ਖਾਨ ਅੱਗੇ ਗਿਆ ਤਲਵਾਰ ਨੂੰ ਤੇ ਢਾਲ ਨੂੰ ਲੈ ਕੇ। ਕਹਿੰਦੇ ਨੇ ਜਦੋਂ ਹੀ ਨੇੜੇ ਪਹੁੰਚਿਆ ਮਰਗੇਸ਼ ਨਿਹਾਰਿਓ, ਸ਼ੇਰ ਨੇ ਵੇਖਿਆ ਕਿ ਕੋਈ ਮੇਰੇ ਵੱਲ ਆ ਰਿਹਾ,
ਫਾਂਦ ਚਪਟ ਕਰ ਤੁਰਤ ਪ੍ਰਹਾਰਿਓ।
ਸ਼ੇਰ ਨੇ ਝੱਟ ਹੀ ਉਸ ਨੂੰ ਮਾਰ ਦਿੱਤਾ, ਬਿਲੰਦ ਖਾਨ ਨੂੰ ਝਪਟਾ ਮਾਰ ਕੇ।
ਹੇਰ ਡਰੇ ਪੁਨ ਸ਼ਾਹ ਪ੍ਰਚਾਰੇ।
ਜਦੋਂ ਬਿਲੰਦ ਖਾਨ ਨੂੰ ਮਾਰ ਦਿੱਤਾ ਉਸ ਵੇਲੇ ਕਹਿੰਦੇ ਨੇ ਦੇਖ ਕੇ ਸਾਰਿਆਂ ਦੇ ਮਨ ਡੋਲ ਗਏ, ਡਰ ਗਏ। ਉਸ ਵੇਲੇ ਬੱਚਾ ਨੇ ਫੇਰ ਆਖਿਆ, ਕਹਿੰਦਾ ਲੇ ਹੋ ਇਨਾਮ ਜਾਏ ਪੱਟ ਮਾਰੇ। ਕਹਿੰਦਾ ਕੋਈ ਫਰਕ ਨਹੀਂ ਪੈਂਦਾ
ਜੇ ਇੱਕ ਜਰਨੈਲ ਸ਼ੇਰ ਨੂੰ ਨਹੀਂ ਮਾਰ ਸਕਿਆ, ਕਹਿੰਦਾ ਜਿਹੜਾ ਵੀ ਇਸ ਨੂੰ ਤਲਵਾਰ ਦੇ ਨਾਲ ਮਾਰੇਗਾ, ਕਹਿੰਦਾ ਲੈ ਇਨਾਮ, ਉਹ ਮੇਰੇ ਤੋਂ ਇਨਾਮ ਲੈਣ ਦਾ ਹੱਕਦਾਰ ਬਣੇਗਾ, ਕੋਈ ਹੋਰ ਜਾਵੇ ਤੇ ਮਾਰੇ ਸ਼ੇਰ ਨੂੰ ਤਲਵਾਰ ਦੇ ਨਾਲ।
ਸੁਣਤ ਵਜ਼ੀਦ ਖਾਨ ਰਿਸਤਾਰ, ਬਹੁਤੇ ਸੂਰਨ ਕੋ ਸਿਰਦਾਰ।
ਉਸ ਵੇਲੇ ਬਹੁਤੇ ਹੀ ਸੂਰਮਿਆਂ ਦਾ ਜਿਹੜਾ ਵੱਡਾ ਸਰਦਾਰ ਹੈ, ਜਿਹਦਾ ਨਾਂ ਹੈ ਵਜ਼ੀਦ ਖਾਨ, ਉਹਨੇ ਗੁੱਸੇ ਨੂੰ ਧਾਰਨ ਕੀਤਾ। ਯਾਦ ਰੱਖਣ ਦੀ ਲੋੜ ਹੈ, ਇਹ ਉਹ ਵਜ਼ੀਰ ਖਾਨ ਨਹੀਂ ਹੈ ਜਿਹੜਾ ਕਿ ਸਰਹੰਦ ਦਾ ਸੂਬਾ ਸੀ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਇਹ ਹੋਰ ਕੋਈ ਵਜ਼ੀਰ ਖਾਨ, ਜਿਹੜਾ ਵੱਡਾ ਜਰਨੈਲ ਸੀ, ਉਹਨੇ ਫਿਰ ਗੁੱਸੇ ਨੂੰ ਧਾਰਨ ਕੀਤਾ।
ਕਰ ਪਰਾਕਰਮ ਲਲਕਾਰਿਓ ਜਬੈ, ਸ਼ੇਰ ਚਪਟ ਦਬਾਇਓ ਤਬੈ।
ਕਹਿੰਦੇ ਨੇ ਪਰਾਕਰਮ ਦੇ ਨਾਲ, ਬੜੇ ਜ਼ੋਰ ਦੇ ਨਾਲ, ਜਦੋਂ ਉਸਨੇ ਲਲਕਾਰਿਆ ਸ਼ੇਰ ਨੂੰ ਤੇ ਸ਼ੇਰ ਚਪਟ ਦਬਿਓ ਹੱਤ ਤਬੈ, ਤੇ ਸ਼ੇਰ ਨੇ ਉਸ ਨੂੰ ਵੀ ਮਾਨੋ ਕੇ ਦਬ ਕੇ ਮਾਰ ਲਿਆ, ਚਪਟਾ ਮਾਰਿਆ, ਤੇ ਉਹ ਜਿਹੜਾ ਵਜ਼ੀਰ ਖਾਨ ਸੀ ਉਹ ਵੀ ਜਾਣ ਤੋਂ ਹੱਥ ਧੋ ਬੈਠਾ। ਹੁਣ ਦੋ ਸਰਦਾਰ ਮਾਰੇ ਗਏ ਨੇ, ਬੁਲੰਦ ਖਾਨ ਤੇ ਇਹ ਜੋ ਵਜ਼ੀਰ ਖਾਨ।
ਪੁਨ ਕੋ ਸੁਪਟ ਸਮਖ ਨਹੀਂ ਗਯੋ, ਦਵੈਮ ਰਾਵ ਹਤੇ ਡਰ ਪਯੋ।
ਇਸ ਤੋਂ ਬਾਅਦ ਕੋਈ ਵੀ ਬਹਾਦਰ ਸ਼ਾਹ ਦਾ ਜਿਹੜਾ ਸੂਰਮਾ ਸੀ ਅੱਗੇ ਨਾ ਵਧਿਆ, ਕਿਉਂਕਿ ਉਹਨਾਂ ਨੇ ਦੇਖਿਆ ਕਿ ਸ਼ੇਰ ਨੇ ਪਹਿਲਾਂ ਹੀ ਜਿਹੜੇ ਦੋ ਵੱਡੇ ਉਮਰਾਵ ਨੇ ਉਹਨਾਂ ਨੂੰ ਮਾਰ ਦਿੱਤਾ, ਸਾਰੇ ਉਸ ਵੇਲੇ ਡਰ ਗਏ।
ਤਬ ਸਾਹਿਬ ਨਿਜ ਦਲਹਿ ਨਿਹਾਰਿਓ, ਰੋਸ਼ਨ ਸਿੰਘ ਹੁਤੋ ਲਲਕਾਰਿਓ।
ਬਾਦਸ਼ਾਹ ਦੇ ਸਾਰੇ ਸੈਨਿਕ ਜਰਨੈਲ ਡਰ ਗਏ, ਪਿੱਛੇ ਹਟ ਗਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਕਹਿੰਦੇ ਨੇ, ਆਪਣੇ ਸਿੰਘਾਂ ਦੇ ਵੱਲ ਨਜ਼ਰ ਮਾਰੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਸ਼ਨ ਸਿੰਘ ਹੁਤੋ ਲਲਕਾਰਿਓ। ਸਤਿਗੁਰਾਂ ਦਾ ਇੱਕ ਸਿੱਖ ਸੀ ਜਿਹਦਾ ਨਾਂ ਸੀ ਰੋਸ਼ਨ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਲਲਕਾਰਿਆ, ਕਹਿੰਦੇ ਨੇ ਰੋਸ਼ਨ ਸਿੰਘ ਹੋ ਹੁਸ਼ਿਆਰ, ਤੇ ਕਹਿੰਦੇ ਨੇ ਸ਼ੇਰ ਦਾ ਸ਼ਿਕਾਰ ਕਰ।
ਜਮ ਤਰ ਖੜਗ ਟਾਲ ਜਿਸ ਪਾਸ, ਰੁਪਿਓ ਸਿੰਘ ਚਹ ਸਿੰਘ ਬਿਨਾਸ।
ਉਸ ਸਿੰਘ ਦੇ ਕੋਲ ਬਰਛੀ ਸੀ, ਤਲਵਾਰ ਵੀ ਸੀ, ਢਾਲ ਵੀ ਸੀ। ਕਹਿੰਦੇ ਨੇ ਉਸ ਵੇਲੇ ਸਤਿਗੁਰਾਂ ਦੇ ਕਹਿਣ ਦੇ ਉੱਤੇ ਸਿੰਘ ਨੂੰ ਗੁੱਸਾ ਆਇਆ ਤੇ ਸਿੰਘ ਨੂੰ ਮਾਰਨਾ ਚਾਹੁੰਦਾ। ਕਿੰਨੀ ਸੋਹਣੀ ਕਵਿਤਾ ਹੈ, ਇੱਕ ਪਾਸੇ ਸਤਿਗੁਰਾਂ ਦੇ ਸਿੰਘ ਨੂੰ ਗੁੱਸਾ ਆਇਆ ਤੇ ਦੂਸਰੇ ਪਾਸੇ ਉਹ ਜੋ ਸਿੰਘ ਹੈ, ਸ਼ੇਰ ਹੈ, ਉਹਨੂੰ ਮਾਰਨ ਦੇ ਲਈ ਉਹਦਾ ਜੀ ਕਰਦਾ।
ਲਾਏ ਘਾਤ ਕਰ ਸਿਪਰ ਯਾ ਗੇਰੇ, ਨੇਰ ਭੇਰ ਕਾਲਿਓ ਜਿਸ ਬੇਰੇ।
ਉਹਨੇ ਘਾਤ ਲਾਈ ਤੇ ਸਿਪਰ ਜਿਹੜੀ ਸੀ ਨਾ, ਉਹ ਲਲਕਾਰ ਕੇ ਸ਼ੇਰ ਦੇ ਅੱਗੇ ਕਰ ਦਿੱਤੀ। ਇਸੇ ਤਰ੍ਹਾਂ ਕਹਿੰਦੇ ਨੇ ਨੇੜੇ ਪਹੁੰਚ ਗਿਆ ਉਹ ਸ਼ੇਰ ਦੇ।
ਫਾਂਦ ਕੇ ਹਰੀ ਉਪਰ ਆਵਾ, ਤਰੇ ਹੋਏ ਕਰ ਕਾਵ ਲਗਾਵਾ।
ਸ਼ੇਰ ਨੂੰ ਲਲਕਾਰ ਕੇ ਅੱਗੇ ਵਧਿਆ, ਜਦੋਂ ਸ਼ੇਰ ਨੇ ਫਾਂਦਿਆ, ਸ਼ੇਰ ਨੇ ਛਾਲ ਮਾਰੀ, ਉਹਨੇ ਢਾਲ ਅੱਗੇ ਕੀਤੀ ਤੇ ਸ਼ੇਰ ਦਾ ਜਿਹੜਾ ਭਾਰ ਸੀ ਉਹਨੂੰ ਖੱਬੇ ਹੱਥ ਦੇ ਵਿੱਚ ਧਾਰਨ ਕੀਤੀ ਹੋਈ ਢਾਲ ਦੇ ਨਾਲ ਉਹਨੇ ਸਹਾਰਿਆ ਤੇ ਥੱਲੇ ਪਾਸਿਓਂ ਫੇਰ ਉਸਨੇ ਕਾਦ ਕੀਤੀ, ਭਾਵ ਘਾਵ ਲਾਇਆ, ਉਹਦੇ ਤੇ ਹਥਿਆਰ ਦੇ ਨਾਲ ਵਾਰ ਕੀਤਾ।
ਜਮ ਧਰ ਉਧਰ ਸਜੋਰ ਤਸਾਈ, ਉਪਰ ਤੇ ਦੀਨਸ ਉਥਲਾਈ।
ਜਿਹੜੀ ਜਮ ਧਰ ਸੀ ਉਸ ਦੇ ਛਾਤਰੇ ਵਿੱਚ ਸਜੋਰ ਬੜੇ ਜ਼ੋਰ ਦੇ ਨਾਲ ਉਸਨੇ ਤਸਾ ਦਿੱਤੀ ਹੈ, ਤੇ ਉਸ ਵੇਲੇ ਕਹਿੰਦੇ ਨੇ ਉਪਰ ਤੇ ਦੀਨਸ ਉਥਲਾਈ, ਜਦੋਂ ਥੱਲਿਓ ਛਾਤੀ ਦੇ ਵਿੱਚ ਘਾਵ ਲੱਗਾ, ਜ਼ਖਮ ਲੱਗਾ, ਜ਼ੋਰ ਦੇ ਨਾਲ ਉਹਨੇ ਹਥਿਆਰ ਦਾ ਵਾਰ ਕੀਤਾ ਤੇ ਉਲਟ ਕੇ ਟਾਲ ਦੇ ਉੱਤੋਂ ਉਹ ਜਿਹੜਾ ਸ਼ੇਰ ਸੀ ਥੱਲੇ ਡਿੱਗ ਪਿਆ।
ਗੋਰੇ ਆਰ ਸ਼ਾਹ ਸੁਚਮੂ ਤਮਾਸ਼ਾ, ਅਵੀ ਲੋਕਤ ਸਭ ਸ਼ੇਰ ਬਿਨਾਸ਼ਾ।
ਹੁਣ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਇਸ ਸ਼ੇਰ ਦੇ ਸ਼ਿਕਾਰ ਦਾ ਜਿਹੜਾ ਤਮਾਸ਼ਾ ਹੈ, ਇਹ ਗੁਰੂ ਜੀ ਵੀ ਦੇਖ ਰਹੇ ਸਨ, ਇਹ ਬਾਦਸ਼ਾਹ ਵੀ ਦੇਖ ਰਿਹਾ ਸੀ, ਤੇ ਬਾਦਸ਼ਾਹ ਦੇ ਸੈਨਾਪਤੀ ਤੇ ਅਹਿਲਕਾਰ ਵੀ ਇਸ ਨੂੰ ਦੇਖ ਰਹੇ ਸਨ। ਇਸ ਤਰੀਕੇ ਦੇ ਨਾਲ ਉਸ ਰੋਸ਼ਨ ਸਿੰਘ ਨੇ ਸ਼ੇਰ ਦਾ ਨਾਸ ਕਰ ਦਿੱਤਾ।
ਬਖਸ਼ਿਸ਼ ਲੱਗਿਓ ਸ਼ਾਹ ਬਹੁ ਦੈਬੇ, ਕਹਿ ਸਿੰਘ ਹਾਂ ਕਰੋ ਨਾ ਲੈਬੇ।
ਬਹਾਦਰ ਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਕਿ ਇਸ ਰੋਸ਼ਨ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ, ਤੇ ਉਸਨੇ ਪਹਿਲਾਂ ਹੀ ਆਖਿਆ ਸੀ ਕਿ ਜਿਹੜਾ ਤਲਵਾਰ ਦੇ ਨਾਲ ਇਸ ਨੂੰ ਮਾਰੇਗਾ ਨਾ, ਮੈਂ ਉਹਨੂੰ ਬਹੁਤ ਜ਼ਿਆਦਾ ਇਨਾਮ ਦਿਆਂਗਾ।
ਲਾਗੇ ਹੋ ਕੇ ਰੋਸ਼ਨ ਸਿੰਘ ਦੇ, ਉਹ ਕਹਿੰਦਾ ਹੈ ਕਿ ਆ ਤੂੰ ਆਪਣਾ ਇਨਾਮ ਲੈ ਲੈ। ਪਰ ਸਿੱਖ ਨੇ ਕੀ ਆਖਿਆ, ਕਹਿ ਸਿੰਘ ਹਾਂ ਕਰੋ ਨਾ ਲੈਬੇ। ਕਹਿਣ ਲੱਗਾ ਨਹੀਂ, ਮੈਂ ਕਿਸੇ ਦੀ ਬਖਸ਼ਿਸ਼ ਦਾ ਮੁਤਾਜ ਨਹੀਂ ਹਾਂ, ਮੈਂ ਤੇਰੇ ਤੋਂ ਕੋਈ ਬਖਸ਼ਿਸ਼ ਇਨਾਮ ਨਹੀਂ ਲੈਣਾ। ਜਿਸ ਗੁਰ ਤੇ ਬਲ ਸ਼ੇਰ ਹਟਾਇਓ, ਤਿਸ ਤੇ ਰਿੱਧ ਸਿੱਧ ਹਮ ਪਾਇਓ। ਕਹਿੰਦਾ ਕੀ ਥੋੜੀ ਜੀ ਬਖਸ਼ਿਸ਼ ਦੇਵਾਂਗਾ, ਕੀ ਦੇਵੇਗਾ ਮੈਨੂੰ? ਰੋਸ਼ਨ ਸਿੰਘ ਨੇ ਆਖਿਆ, ਜਿਸ ਗੁਰੂ ਦੇ ਬਲ ਦੇ ਨਾਲ, ਤਾਕਤ ਦੇ ਨਾਲ ਮੈਂ ਸ਼ੇਰ ਨੂੰ ਮਾਰ ਦਿੱਤਾ ਹੈ, ਕਹਿੰਦਾ ਉਸ ਗੁਰੂ ਨੇ ਰਿੱਧੀਆਂ ਤੇ ਸਿੱਧੀਆਂ ਪਹਿਲਾਂ ਹੀ ਮੈਨੂੰ ਦਿੱਤੀਆਂ ਨੇ, ਤੂੰ ਕੀ ਦੇਵੇਂਗਾ? ਲੈਨ ਅਪਰ ਤੇ ਰੱਖੀ ਨਾ ਆਸਾ, ਲੋਕ ਪਰਲੋਕ ਤੈਨੂੰ ਪਰ ਵਾਸਾ। ਰੋਸ਼ਨ ਸਿੰਘ ਨੇ ਆਖਿਆ ਕਿ ਮੈਂ ਕਿਸੇ ਤੋਂ ਵੀ ਲੈਣ ਦੀ ਕੋਈ ਜਿਹੜੀ ਆਸਾ ਹੈ ਕਦੇ ਨਹੀਂ ਰੱਖੀ, ਲੋਕ ਪਰਲੋਕ ਤੈਨੂੰ ਪਰਵਾਸਾ, ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਇੱਕੋ ਇੱਕੋ ਸਤਿਗੁਰਾਂ ਦੇ ਤੇਰਾ ਪਰਵਾਸਾ ਹੈ, ਯਕੀਨ ਹੈ ਮੈਂ ਤੇਰੇ ਤੋਂ ਕੋਈ ਲੈਣਾ। ਸੁਣਤ ਸ਼ਾਹ ਉਮਰਾਵ ਕਨੇਰੇ, ਅਧਿਕ ਸਰਾਹਤ ਹਟੇ ਪਛੇਰੇ। ਹੁਣ ਜਦੋਂ ਇਸ ਤਰ੍ਹਾਂ ਦਾ ਜਵਾਬ ਦਿੱਤਾ, ਇੱਕ ਤੇ ਪਹਿਲਾਂ ਹੀ ਰੋਸ਼ਨ ਸਿੰਘ ਤੇ ਬੜੇ ਖੁਸ਼ ਸਨ ਸਾਰੇ ਕਿ ਉਸਨੇ ਸ਼ੇਰ ਵੱਡੇ ਦਾ ਸ਼ਿਕਾਰ ਕੀਤਾ। ਜਦੋਂ ਉਹਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਤੇ ਉਸ ਵੇਲੇ ਸਾਰਿਆਂ ਨੇ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਤੇ ਸਾਰੇ ਪਿੱਛੇ ਹਟ ਗਏ। ਨਿਜ ਨਿਜ ਡੇਰਨ ਕੋ ਚੱਲ ਆਏ, ਰੋਸ਼ਨ ਸਿੰਘ ਮਹਾ ਜਸ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਹਟ ਕੇ ਸ਼ਿਕਾਰ ਤੋਂ ਆਪੋ ਆਪਣਿਆਂ ਡੇਰਿਆਂ ਦੇ ਉੱਤੇ ਪਹੁੰਚ ਗਏ ਨੇ, ਔਰ ਰੋਸ਼ਨ ਸਿੰਘ ਨੇ ਇਸ ਤਰੀਕੇ ਦੇ ਨਾਲ ਮਹਾ ਜਸ ਦੀ, ਵੱਡੇ ਜਸ ਦੀ ਪ੍ਰਾਪਤੀ ਕੀਤੀ। ਲਸ਼ਕਰ ਮੈਂ ਸਭ ਕਰੇ ਸਰਾਹਨ, ਹਤਿਓ ਸ਼ੇਰ ਜਿਸ ਕੋ ਡਰ ਨਾ ਹੈ। ਆਪਣੇ ਲਸ਼ਕਰ ਦੇ ਵਿੱਚ ਸਾਰਿਆਂ ਦੇ ਵਿੱਚ ਮਿਲ ਕੇ ਇੱਕ ਦੂਜੇ ਦੇ ਨਾਲ ਸੈਨਿਕ ਜਿਹੜੇ ਨੇ ਉਹ ਗੱਲ ਕਰਦੇ ਨੇ, ਹਤਿਓ ਸ਼ੇਰ ਜਿਸ ਕੇ ਡਰ ਨਾ ਹੈ। ਇੰਨਾ ਵੱਡਾ ਸ਼ੇਰ ਉਸ ਰੋਸ਼ਨ ਸਿੰਘ ਨੇ ਮਾਰ ਦਿੱਤਾ, ਮਾਨੋ ਕਿ ਰੋਸ਼ਨ ਸਿੰਘ ਦੇ ਮਨ ਦੇ ਵਿੱਚ ਰਤਾ ਵੀ ਸ਼ੇਰ ਨੂੰ ਦੇ ਕੇ ਭੈ ਡਰ ਪੈਦਾ ਨਹੀਂ ਸੀ ਹੋਇਆ। ਸ੍ਰੀ ਸਤ ਗੋਰੇ ਔਰ ਸਿਮਰ ਕਰ, ਆਪਣੋ ਇੱਕ ਸਵਾਲ, ਨੰਦ ਲਾਲ ਜੋਤ ਅਪਰ ਕੋ ਕਾਹੇ ਉਹ ਸੁਣਾਏ ਹਵਾਲ। ਹੁਣ ਕਵੀ ਜੀ ਲਿਖ ਰਹੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਵਾਲ ਨੂੰ ਯਾਦ ਕੀਤਾ ਜਿਹੜਾ ਕਿ ਬਹਾਦਰ ਸ਼ਾਹ ਤੋਂ ਲੈਣ ਦਾ ਇਕਰਾਰ ਕਰਵਾਇਆ ਸੀ ਸਤਿਗੁਰਾਂ ਨੇ ਕਿ ਮੈਂ ਇੱਕ ਸਵਾਲ ਪਾਵਾਂਗਾ, ਉਹ ਸਵਾਲ ਤੈਨੂੰ ਪੂਰਾ ਕਰਨਾ ਪਵੇਗਾ। ਉਸ ਗੱਲ ਨੂੰ ਯਾਦ ਕੀਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ। ਨੰਦ ਲਾਲ ਜੁੱਤ ਅਪਰ ਕੋ ਕਹਿਓ ਸੁਣਾਏ ਹਵਾਲ। ਨੰਦ ਲਾਲ ਹੀ ਤੇ ਵਿੱਚ ਆਣ ਕੇ ਗੱਲਾਂ ਕਰਦਾ ਸੀ, ਇੱਕ ਸੀ ਨੰਦ ਲਾਲ, ਦੂਸਰਾ ਸੀ ਉਸਦਾ ਮਾਮਾ ਤੇ ਤੀਸਰਾ ਸੀ ਹਾਕਮ ਰਾਏ। ਇਹ ਤਿੰਨ ਆਦਮੀ ਸਨ ਜਿਨ੍ਹਾਂ ਨੇ ਇੱਧਰ ਉੱਧਰ ਗੱਲਾਂ ਇੱਕ ਦੂਜੇ ਦੀਆਂ ਕਰਵਾਈਆਂ ਸਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਵਾਲ ਦੇ ਬਾਰੇ ਕਹਿ ਰਹੇ ਨੇ। ਮਾਤਲ ਹੋਤੋ ਸ਼ਾਹ ਕੋ ਜੋਈ, ਹਾਕਮ ਰਾਏ ਸੰਗ ਇਨ ਦੋਈ। ਜਿਹੜਾ ਸੀ ਮਾਮਾ ਬਹਾਦਰ ਸ਼ਾਹ ਦਾ, ਜਿਹੜਾ ਸੀ ਹਾਕਮ ਰਾਏ ਤੇ ਜਿਹੜਾ ਸੀ ਨੰਦ ਲਾਲ, ਤਿੰਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ, ਕਹਿਓ ਇਨੋ ਸੋ ਦੇਹੋ ਸਮਝਾਈ, ਜੋ ਆਪਣੇ ਘਰ ਲਿਖਤ ਪਠਾਈ। ਤਿੰਨਾਂ ਨੂੰ ਇਕੱਠੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਾਓ ਬਹਾਦਰ ਸ਼ਾਹ ਨੂੰ ਜਾ ਕੇ ਸਮਝਾਓ, ਕਿਉਂਕਿ ਉਹਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਹੈ। ਬਾਦਸ਼ਾਹ ਬਣਨ ਤੋਂ ਪਹਿਲਾਂ ਉਸ ਨੂੰ ਯਾਦ ਕਰਾਓ ਕਿ ਉਹਨੇ ਸਾਡੇ ਕੋਲ ਇੱਕ ਚਿੱਠੀ ਵੀ ਲਿਖ ਕੇ ਕੱਲੀ ਸੀ, ਜਿਹਦੇ ਵਿੱਚ ਉਸਨੇ ਕੁਰਾਨ ਦੀ ਕਸਮ ਖਾਧੀ ਸੀ ਕਿ ਗੁਰੂ ਜੀ ਜਿਹੜਾ ਮੈਨੂੰ ਸਵਾਲ ਆਖਣਗੇ ਮੈਂ ਪੂਰਾ ਕਰਾਂਗਾ। ਹੁਣ ਗੁਰੂ ਜੀ ਕਹਿੰਦੇ ਨੇ ਜਾਓ ਉਸ ਨੂੰ ਜਾ ਕੇ ਆਖੋ ਸਾਡਾ ਸਵਾਲ ਪੂਰਾ ਕਰੇ। ਸੋ ਦੀ ਜੈ ਹਮਰੋ ਇੱਕ ਸਵਾਲ, ਜਿਸ ਤੇ ਸਲਤਨਤ ਲਈ ਬੇਸਾਲ। ਗੁਰੂ ਜੀ ਕਹਿੰਦੇ ਨੇ ਜਾਓ ਬਹਾਦਰ ਸ਼ਾਹ ਨੂੰ ਆਖੋ ਕਿ ਸਾਡਾ ਸਵਾਲ ਪੂਰਾ ਕਰੇ, ਜਿਸ ਸਵਾਲ ਦੇ ਬਦਲੇ ਅਸੀਂ ਉਹਦੀ ਮਦਦ ਕੀਤੀ ਸੀ ਤੇ ਕਹਿੰਦੇ ਨੇ ਉਹਨੂੰ ਵੱਡੇ ਰਾਜ ਤਖਤ ਦੀ ਪ੍ਰਾਪਤੀ ਕਰਵਾਈ ਸੀ। ਕਰਿਓ ਪ੍ਰਥਮ ਕੋ ਅਵੈ ਸੰਵਾਰੋ, ਹਮੋ ਕਹਿਓ ਤੁਮ ਨਾਹਣ ਚਿਤਾਰਿਓ। ਗੁਰੂ ਜੀ ਕਹਿੰਦੇ ਨੇ ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਉਹਨੇ ਪਹਿਲਾਂ ਆਖਿਆ ਸੀ ਕਿ ਮੈਂ ਤੁਹਾਡੇ ਬਚਨ ਦੀ ਸੰਭਾਲ ਕਰਾਂਗਾ, ਪਰ ਕਹਿੰਦੇ ਨੇ ਹਮੋ ਕਹਿਓ ਉਨ ਨਾਹਣ ਚਿਤਾਰਿਓ। ਕਹਿੰਦੇ ਨੇ ਉਹ ਰਾਜਾ ਬਣ ਕੇ ਭੁੱਲ ਗਿਆ ਕਿ ਸਾਡੇ ਨਾਲ ਉਸਨੇ ਕੋਈ ਇਕਰਾਰ ਕੀਤਾ ਸੀ,
ਗੁਰੂ ਜੀ ਕਹਿੰਦੇ ਨੇ ਉਹਨੇ ਤੇ ਨਹੀਂ ਚੇਤਾ ਕੀਤਾ ਕਿ ਉਹਨੇ ਸਾਡੇ ਨਾਲ ਕੀ ਵਾਇਦਾ ਕੀਤਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਉਹਦੇ ਤੋਂ ਸਵਾਲ ਦੀ ਮੰਗ ਕੀਤੀ ਸੀ ਤੇ ਉਸਨੇ ਆਖਿਆ ਸੀ ਮੈਂ ਬਾਦਸ਼ਾਹ ਬਣ ਕੇ ਪੂਰਾ ਕਰਾਂਗਾ, ਜਾਓ ਉਸ ਨੂੰ ਆਖੋ ਕਿ ਹੁਣ ਮੈਂ ਸਵਾਲ ਕਹਿਣਾ ਤੇ ਮੇਰੇ ਸਵਾਲ ਨੂੰ ਪੂਰਾ ਕਰੇ।
ਸ੍ਰੀ ਮੁਖ ਤੇ ਸੁਣ ਤੀਨੋ ਸਾਚੀ ਹੈ ਸਭ ਨਿਸ਼ਚੇ ਤੈਨੋ ਵਾਚੀ।
ਉਸ ਵੇਲੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਤਿਹਨਾਂ ਨੂੰ ਸੱਚੀ ਗੱਲ ਆਖੀ ਤੇ ਉਹਨਾਂ ਨੇ ਉੱਤਰ ਦਿੱਤਾ, ਕਹਿੰਦੇ ਨੇ ਹੈ ਸਭ ਨਿਸ਼ਚੇ ਸੱਚੇ ਪਾਤਸ਼ਾਹ, ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਸੱਚੇ ਪਾਤਸ਼ਾਹ, ਸਾਨੂੰ ਯਕੀਨ ਹੈ ਕਿ ਬਾਦਸ਼ਾਹ ਤੁਹਾਡੇ ਸਵਾਲ ਨੂੰ ਜ਼ਰੂਰ ਪੂਰਾ ਕਰੇਗਾ, ਤੁਸੀਂ ਸੱਚ ਹੀ ਬਿਆਨ ਕਰ ਰਹੇ ਹੋ।
ਮਿਲ ਕਰ ਸ਼ਾਹ ਨਿਕਟ ਚੱਲ ਗਏ ਤਸਲੀ ਮਾਤ ਕਰੀ ਫਿਰ ਪਏ।
ਸਤਿਗੁਰਾਂ ਦਾ ਬਚਨ ਸੁਣ ਕੇ ਬਹਾਦਰ ਸ਼ਾਹ ਦੇ ਕੋਲ ਚਲੇ ਗਏ ਨੇ ਤੇ ਜਾ ਕੇ ਸਾਰਿਆਂ ਨੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਨੂੰ ਸਲਾਮ ਕੀਤੀ।
ਪ੍ਰਥਮ ਪ੍ਰਸੰਗ ਸੰਗ ਗੁਰ ਕੇਰਾ ਕਰ ਉਸ ਨਾਵਣ ਕੋ ਤਿਸ ਬੇਰਾ।
ਸਾਰਿਆਂ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਸਤਿਗੁਰਾਂ ਨੇ ਜਿਹੜੀ ਗੱਲ ਆਖੀ ਸੀ ਉਹਦਾ ਹੀ ਬਿਆਨ ਕੀਤਾ। ਕਹਿੰਦੇ ਨੇ ਪੂਰਬ ਮੁਖ ਤੇ ਹੀ ਕਹਿ ਦੇਣ ਪੁਨ ਪ੍ਰਭੂ ਨੇ ਲਿਖਾਏ ਕਰ ਲੈਣ। ਕਹਿੰਦੇ ਨੇ ਬਹਾਦਰ ਸ਼ਾਹ ਸਤਿਗੁਰਾਂ ਨੇ ਉਸ ਸਵਾਲ ਦਾ ਜ਼ਿਕਰ ਕੀਤਾ ਜਿਹੜਾ ਕਿ ਤੇਰੇ ਬਾਦਸ਼ਾਹ ਬਣਨ ਤੋਂ ਪਹਿਲਾਂ ਉਹਨਾਂ ਨੇ ਤੇਰੇ ਤੋਂ ਇਕਰਾਰ ਕਰਵਾਇਆ ਸੀ। ਕਹਿੰਦੇ ਨੇ ਪਹਿਲਾਂ ਤੇ ਤੂੰ ਮੂੰਹ ਜ਼ਬਾਨੀ ਇਹ ਇਕਰਾਰ ਕੀਤਾ ਸੀ ਕਿ ਮੈਂ ਉਹ ਸਵਾਲ ਨੂੰ ਪੂਰਾ ਕਰਾਂਗਾ, ਪਰ ਕਹਿੰਦੇ ਨੇ ਪੁਨ ਪ੍ਰਭੂ ਨੇ ਲਿਖਾਏ ਕਰ ਲੈਣ ਤੇ ਫਿਰ ਸਤਿਗੁਰਾਂ ਨੇ ਇਹ ਆਖਿਆ ਸੀ ਇਹਨੂੰ ਤੇਰੇ ਤੇ ਯਕੀਨ ਨਹੀਂ ਹੈ ਤੂੰ ਬਚਣ ਤੋਂ ਮੁੱਕਰ ਜਾਏਗਾ, ਤੇ ਫਿਰ ਕਹਿੰਦੇ ਨੇ ਤੂੰ ਆਪਣੇ ਹੱਥ ਦੇ ਨਾਲ ਲਿਖ ਕੇ ਚਿੱਠੀ ਕੱਲੀ ਸੀ, ਚਿੱਠੀ ਦੇ ਉੱਤੇ ਲਿਖਿਆ ਸੀ ਮੈਨੂੰ ਕੁਰਾਨ ਸ਼ਰੀਫ ਦੀ ਕਸਮ ਹੈ ਮੈਂ ਤੁਹਾਡੇ ਸਵਾਲ ਨੂੰ ਪੂਰਾ ਕਰਾਂਗਾ, ਤੂੰ ਆਪਣੀ ਮੋਹਰ ਵੀ ਲਾਈ ਸੀ ਆਪਣੇ ਦਸਤਖਤ ਵੀ ਕੀਤੇ ਸੀ।
ਆਵ ਲੋ ਜ਼ਿਕਰ ਨਹੀਂ ਕੁਛ ਕਰਿਓ ਜਬ ਤੁਮ ਪੀ ਨਹੀਂ ਸਿਮਰਨ ਤਰਿਓ।
ਕਹਿੰਦੇ ਨੇ ਅਜੇ ਤੱਕ ਉਹਨਾਂ ਨੇ ਕੋਈ ਜ਼ਿਕਰ ਨਹੀਂ ਸੀ ਕੀਤਾ ਉਹ ਸਵਾਲ ਦਾ, ਪਰ ਕਹਿੰਦੇ ਨੇ ਹੁਣ ਕਹਿੰਦੇ ਨੇ ਜਦੋਂ ਤੂੰ ਕੋਈ ਯਾਦ ਨਹੀਂ ਕੀਤਾ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਹੁਣ ਇਸ ਗੱਲ ਨੂੰ ਯਾਦ ਕੀਤਾ।
ਤੁਮ ਵੀ ਨਹੀਂ ਸਿਮਰਨ ਤਰਿਓ ਤੂੰ ਉਸ ਗੱਲ ਨੂੰ ਭੁਲਾ ਹੀ ਬੈਠਾ ਵਿਸਾਰ ਹੀ ਦਿੱਤਾ ਯਾਦ ਹੀ ਨਹੀਂ ਕੀਤਾ, ਤਬ ਗੁਰੂ ਹਮੇ ਹਕਾਰ ਚਿਤਾਰਿਓ ਤਾਂ ਸਾਨੂੰ ਗੁਰੂ ਜੀ ਨੇ ਕੋਲ ਬੁਲਾ ਕੇ ਤੇ ਇਹ ਗੱਲ ਆਖੀ ਹੈ ਇੱਕ ਸਵਾਲ ਜੋ ਪੂਰ ਉਚਾਰਿਓ
ਤੇ ਸਤਿਗੁਰਾਂ ਨੇ ਸਾਨੂੰ ਬੁਲਾ ਕੇ ਇਹ ਗੱਲ ਆਖੀ ਹੈ ਕਿ ਮੇਰੇ ਇੱਕ ਸਵਾਲ ਨੂੰ ਹੁਣ ਬਹਾਦਰ ਸ਼ਾਹ ਪੂਰਾ ਕਰੇ, ਜੋ ਮੈਂ ਕਵਾਂਗਾ ਉਸ ਨੂੰ ਕਰਨਾ ਪਵੇਗਾ ਕਿਉਂਕਿ ਉਹਨੇ ਲਿਖਤੀ ਰੂਪ ਦੇ ਵਿੱਚ ਇਕਰਾਰ ਕੀਤਾ ਹੈ ਮੇਰੇ ਨਾਲ।
ਤੁਮ ਕੋ ਪੀ ਬਣ ਆਵੇ ਸਤ ਗੁਰ ਰਹਿ ਹਰਖ ਜੁਤ ਜੈਸੇ।
ਤਿੰਨਾਂ ਨੇ ਸਲਾਹ ਦਿੱਤੀ ਹੈ ਕਿ ਜੇ ਗੁਰੂ ਜੀ ਜੋ ਚਾਹੁੰਦੇ ਨੇ ਤੈਨੂੰ ਵੀ ਉਹੀ ਚਾਹੀਦਾ ਕਿ ਗੁਰੂ ਜੀ ਦੇ ਸਵਾਲ ਨੂੰ ਪੂਰਾ ਕਰੇ, ਸਤਿਗੁਰ ਰਹੇ ਹਰਖ ਜੁਤ ਜੈਸੇ, ਜੇ ਤੂੰ ਸਤਿਗੁਰਾਂ ਦੇ ਕਹੇ ਹੋਏ ਬਚਨ ਨੂੰ ਮੰਨ ਲਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਉੱਤੇ ਖੁਸ਼ ਰਹਿਣਗੇ ਮਿਹਰਬਾਨ ਰਹਿਣਗੇ।
ਆਪਣੋ ਪਿਓ ਪੂਰ ਕਰ ਦੀਜੈ ਲੋਕ ਪ੍ਰਲੋਕ ਆਨੰਦ ਕੋ ਲੀਜੈ।
ਕਹਿੰਦੇ ਨੇ ਆਪਣੇ ਕਹੇ ਹੋਏ ਬਚਨ ਨੂੰ ਪੂਰਾ ਕਰ ਤੇ ਕਹਿੰਦੇ ਨੇ ਜੇ ਤੂੰ ਕਹੇ ਹੋਏ ਬਚਨ ਦੇ ਉੱਤੇ ਪੂਰਾ ਉਤਰੇਗਾ ਸਤਿਗੁਰਾਂ ਦੇ ਸਵਾਲ ਨੂੰ ਮੰਨ ਲਵੇਗਾ ਲੋਕ ਪ੍ਰਲੋਕ ਆਨੰਦ ਕੋ ਲੀਜੈ ਤੇ ਤੈਨੂੰ ਇਸ ਲੋਕ ਦੇ ਵੀ ਸੁਖਾਂ ਦੀ ਪ੍ਰਾਪਤੀ ਹੋਵੇਗੀ ਤੇ ਪ੍ਰਲੋਕ ਦੇ ਵਿੱਚ ਵੀ ਤੈਨੂੰ ਸੁਖੀ ਮਿਲਣਗੇ। ਇਸ ਕਰਕੇ ਸਾਡੇ ਕਹੇ ਨੂੰ ਮੰਨ ਤੇ ਸਤਿਗੁਰਾਂ ਦੇ ਬਚਨ ਨੂੰ ਪੂਰਾ ਕਰ। ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੂੰ ਉਹਨਾਂ ਨੇ ਆਣ ਕੇ ਸੁਨੇਹਾ ਦਿੱਤਾ ਹੈ। ਕੱਲ ਨੂੰ ਕਥਾ ਦੇ ਵਿੱਚ ਅੱਗੇ ਬਿਆਨ ਕਰਾਂਗੇ ਕਿ ਕਿਸ ਤਰ੍ਹਾਂ ਸਤਿਗੁਰੂ ਸਵਾਲ ਦੀ ਮੰਗ ਕਰਨਗੇ, ਕਿਸ ਤਰ੍ਹਾਂ ਉਸਦਾ ਜਵਾਬ ਹੋਵੇ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ
हे संतह कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। याही कुल ते प्रगट होय ताही कुल को नाम। पुन द्वादश गुरिंद को मेरी है प्रणाम।